ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੂੰ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਉੱਚਾ ਅਗਮ ਪਾਰ ਪ੍ਰਭ ਕਥਨ ਨਾ ਜਾਏ ਅਕਥ, ਨਾਨਕ ਪ੍ਰਭ ਸ਼ਰਨਾਗਤੀ, ਰੱਖਣ ਕਉ ਸਮਰੱਥ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਵਰਣ ਨਾ ਸਕੋ, ਤੁਮਰੀ ਮਹਿਮਾ ਵਰਨ ਨ ਸਕੋ, ਤੂੰ ਠਾਕੁਰ ਊਚ ਭਗਵਾਨਾ, ਕੌਣ ਜਾਣੈ ਗੁਣ ਤੇਰੇ, ਵਾਹਿਗੁਰੂ ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ,
ਕੌਣ ਜਾਣੇ ਗੁਣ ਤੇਰੇ,
ਪਾਰ ਸੰਸਾਰ ਦੇ ਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤ ਉਧਰਹਿ ਸੁਨਤ ਉਧਰਹਿ ਬਿਨ ਸਹਿ ਪਾਪ ਕਨੇਰੇ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਬਹੁ ਸਾਸਤਰ ਬਹੁ ਸਿਮਰਤੀ ਪੇਖੈ ਸਰਬ ਟੰਡੋਲ ਪੂਜਸ ਨਾਹੀ ਹਰ ਹਰ ਨਾਨਕ ਨਾਮ ਅਮੋਲ ਪੂਜ ਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਜੀ ਪੂਜ ਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਜੀ ਸਤਿਕਾਰ ਯੋਗ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਦੂਰੋਂ ਨੇੜੇ ਚੱਲ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਪਹੁੰਚੇ ਹਾਂ। ਭਾਗ ਜਾਗੇ ਨੇ, ਕਿਰਪਾ ਸਤਿਗੁਰਾਂ ਨੇ ਕੀਤੀ ਹੈ, ਸਾਡੇ ਮਨ ਪ੍ਰੇਰ ਕੇ ਆਪਣੇ ਪਾਵਨ ਚਰਨਾਂ ਵਿੱਚ ਬੁਲਾਇਆ ਹੈ। ਕਾਫੀ ਸਮੇਂ ਤੋਂ ਆਪ ਜੀ ਨੇ ਮਹਾਂਪੁਰਖਾਂ ਪਾਸੋਂ, ਸੰਤ ਗਿਆਨੀ ਗੁਰਦੇਵ ਸਿੰਘ ਜੀਆਂ ਪਾਸੋਂ ਬੜੇ ਆਨੰਦ ਵਿੱਚ ਸਤਸੰਗ ਜੀ ਕਥਾ ਔਰ ਕੀਰਤਨ ਦਾ ਆਨੰਦ ਮਾਣਿਆ ਹੈ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਹੀ ਗੁਰੂ ਨਾਨਕ ਦੇ ਗੁਣ ਗਾਉਂਦਿਆਂ, ਮਹਾਂਪੁਰਸ਼ਾਂ ਦੇ ਗੁਣ ਗਾਉਂਦਿਆਂ ਲੰਘਾਈ ਆ, ਉਹਨਾਂ ਦੇ ਬਚਨ ਸੁਣੇ ਨੇ। ਵੱਡੇ ਭਾਗਾਂ ਵਾਲੇ ਆ ਸਾਡੇ, ਮਿਲ ਕੇ ਬੈਠਣ ਦਾ ਸਮਾਂ ਸਤਿਗੁਰਾਂ ਨੇ ਬਖਸ਼ਿਆ ਹੈ। ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀਆਂ ਮਹਾਨ ਰਹਿਮਤਾਂ ਦਾ ਮੇਘ ਵਰਸ ਰਿਹਾ ਹੈ। ਬੇਅੰਤ ਵਡਭਾਗੀ ਰੂਹਾਂ ਉਹਦੇ ਵਿੱਚ ਸ਼ਿਰਸ਼ਾਰ ਹੋ ਰਹੀਆਂ। ਬਾਹਰ ਬਾਰਿਸ਼ ਪੈਂਦੀ ਆ, ਖੇਤ ਹਰੇ ਭਰੇ ਹੋ ਜਾਂਦੇ ਨੇ। ਜਦੋਂ ਕਿਤੇ ਅੰਮ੍ਰਿਤ ਦਾ ਮੇਘ ਵਰਸਦਾ, ਸਾਡੇ ਮਨ ਵੀ ਹਰੇ ਭਰੇ ਹੋ ਜਾਂਦੇ। ਨਾਮ ਬਾਣੀ ਦੀ ਵਰਖਾ ਹੋ ਰਹੀ। ਭਾਗਾਂ ਵਾਲੇ ਨੇ ਜਿਹੜੇ ਆ ਕੇ ਇੱਥੇ ਲਾਹਾ ਲੈਣਗੇ, ਗੁਰੂ ਸਤੋਤਰ ਪੜ੍ਹੀ ਦਾ ਨਾ ਜਦੋਂ, ਤੇ ਆਪਾਂ ਕਹਿੰਦੇ ਹਾਂ ਦਸਾਂ ਪਾਤਸ਼ਾਹੀਆਂ ਦਾ ਨਾਮ ਲਈਦਾ, ਗੁਰੂ ਨਾਨਕ ਸਾਹਿਬ ਧੰਨ ਹੈ, ਗੁਰੂ ਅੰਗਦ ਸਾਹਿਬ ਧੰਨ ਹੈ, ਗੁਰੂ ਅਮਰਦਾਸ ਮਹਾਰਾਜ ਧੰਨ, ਧੰਨ ਗੁਰੂ ਰਾਮਦਾਸ ਮਹਾਰਾਜ ਜੀ
ਧੰਨ ਹੈ,
ਧੰਨ ਗੁਰੂ ਅਰਜਨ ਦੇਵ ਜੀ
ਧੰਨ ਹੈ,
ਗੁਰੂ ਹਰਗੋਬਿੰਦ ਸਾਹਿਬ ਜੀ
ਧੰਨ ਹੈ,
ਗੁਰੂ ਹਰ ਰਾਏ ਮਹਾਰਾਜ ਜੀ
ਧੰਨ ਹੈ,
ਗੁਰੂ ਹਰਕ੍ਰਿਸ਼ਨ ਜੀ
ਧੰਨ ਹੈ,
ਗੁਰੂ ਤੇਗ ਬਹਾਦਰ
ਧੰਨ ਹੈ,
ਧੰਨ ਗੁਰੂ ਗੋਬਿੰਦ ਸਿੰਘ ਜੀ
ਧੰਨ ਹੈ,
ਗੁਰੂ ਗ੍ਰੰਥ ਸਾਹਿਬ ਜੀ
ਧੰਨ ਹੈ,
ਉਸ ਤੋਂ ਬਾਅਦ ਫਿਰ ਤੇਰਾ ਪੰਥ ਖਾਲਸਾ
ਧੰਨ ਹੈ,
ਫਿਰ ਲਾਸਟ ਵਿੱਚ ਕੀ ਕਹੀਦਾ, ਤੇਰੀ ਸਾਧ ਸੰਗਤ ਜੀ
ਧੰਨ ਹੈ।
ਸੱਚ ਜਾਣਿਓ, ਪੜ੍ਹਦੇ ਨੂੰ ਬਹੁਤ ਚਿਰ ਹੋ ਗਿਆ, ਪਰ ਅੱਜ ਆਨੰਦ ਆ ਰਿਹਾ ਇਹ ਗੱਲ ਕਹਿਣ ਦਾ ਵੀ ਸੱਚਮੁੱਚ ਹੀ ਸਾਧ ਸੰਗਤ ਧੰਨ ਹੈ। ਇੰਨੀ ਠੰਡ ਵਿੱਚ ਨਹੀਂ ਤੇ ਕੌਣ ਆਉਂਦਾ, ਇਹ ਧੰਨ ਕਮਾਈਆਂ ਨੇ ਗੁਰਮੁਖੋ। ਪਿਆਰ ਹੈ ਜੋ ਬਾਣੀ ਨਾਲ, ਜੋ ਸਤਿਗੁਰਾਂ ਨਾਲ, ਇਹ ਅੱਜ ਵੇਖਣ ਨੂੰ ਮਿਲ ਰਿਹਾ। ਨਹੀਂ ਤੇ ਇੰਨੀ ਠੰਡ ਵਿੱਚ ਇੰਨੀ ਇਕੱਤਰਤਾ ਸੰਗਤਾਂ ਦੀ, ਮੈਂ ਵੇਖਦਾ ਕਿੱਦਾਂ ਟਰਾਲੀਆਂ ਭਰ ਭਰ ਕੇ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਨੇ। ਬੜੀ ਠੰਡ ਲੱਗਦੀ ਆ, ਨਿੱਕੇ ਨਿੱਕੇ ਬੱਚੇ ਠੁਰ ਠੁਰ ਕਰਦੇ ਆ, ਪਰ ਪਿਆਰ ਹੀ ਆ ਨਾ, ਜਾਣਾ ਜ਼ਰੂਰ ਹੈ। ਸਤਸੰਗਤ ਕਰਨੀ ਸਾਡੀ ਮਜਬੂਰੀ ਬਣ ਜਾਵੇ, ਜਿਹਦਾ ਰਿਸ਼ਤੇਦਾਰੀ ਵਿੱਚ ਜਾਣਾ ਹੀ ਜਾਣਾ, ਨਹੀਂ ਸਰਨਾ। ਫਲਾਣੇ ਥਾਂ ਤੇ ਮੌਤ ਹੋ ਗਈ, ਜਾਣਾ ਹੀ ਪੈਣਾ, ਨਹੀਂ ਸਰਨਾ। ਕੀ ਕਰੀਏ, ਕਣਕ ਨੂੰ ਪਾਣੀ ਲਾਉਣਾ ਹੀ ਪੈਣਾ, ਨੇ ਬੋਲ ਨਹੀਂ ਲੱਗਣੇ ਤੇ ਕਰਜ਼ੇ ਨਹੀਂ ਮੁੜਨੇ, ਜਾਣਾ ਹੀ ਪੈਣਾ, ਪਾਣੀ ਤੇ ਲਾਉਣਾ ਹੀ ਪੈਣਾ, ਨੱਕੇ ਤੇ ਮੋੜਨੇ ਹੀ ਪੈਣੇ ਨੇ। ਇਸੇ ਤਰ੍ਹਾਂ ਸਾਡੇ ਮਨ ਵਿੱਚ ਕਿਤੇ ਇਹ ਵੀ ਹੋਵੇ ਕਿ ਸਤਸੰਗਤ ਵਿੱਚ ਤੇ ਜਾਣਾ ਹੀ ਪੈਣਾ। ਜਿੱਦਾਂ ਵਿਆਹਾਂ ਤੇ ਜਾਣਾ ਮਜਬੂਰੀ ਹੈ, ਰਿਸ਼ਤੇਦਾਰੀਆਂ ਚ ਜਾਣਾ ਮਜਬੂਰੀ ਹੈ, ਕੰਮ ਕਰਨੇ ਮਜਬੂਰੀ ਹਨ, ਫਸਲ ਬੀਜਣੀ ਮਜਬੂਰੀ ਹੈ, ਪਾਣੀ ਲਾਉਣਾ ਮਜਬੂਰੀ ਹੈ, ਫਸਲ ਵੱਢਣੀ ਮਜਬੂਰੀ ਹੈ, ਇਸੇ ਤਰ੍ਹਾਂ ਕੋਈ ਵਿਰਲਾ ਹੋਵੇ ਜਿਹੜਾ ਇਹ ਗੱਲ ਕਵੇ ਕਿ ਸਤਸੰਗਤ ਵਿੱਚ ਜਾਣਾ ਵੀ ਮੇਰੀ ਮਜਬੂਰੀ ਹੈ, ਮੈਂ ਬਚ ਨਹੀਂ ਸਕਦਾ। ਜਿਉਂ ਮੱਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ, ਇੱਥੋਂ ਤੱਕ ਵੀ ਜਿਹੜੀ ਮੱਛੀ ਪਾਣੀ ਬਿਨਾਂ ਬਚ ਜਾਂਦੀ ਉਹ ਮੱਛੀ ਸਾਡੀ, ਬਿਨ ਜਲ ਪ੍ਰਾਣ ਤਜੇ ਹੈ ਮੀਨਾ, ਉਹੀ ਮੱਛੀ ਹੈ ਜਿਹੜੀ ਪਾਣੀ ਤੋਂ ਬਿਨਾਂ ਪ੍ਰਾਣ ਤਿਆਗ ਦਿੰਦੇ। ਮੱਛੀ ਪਾਣੀ ਤੋਂ ਬਿਨਾਂ ਬਚ ਜਾਂਦੀ ਉਹ ਮੱਛੀ ਗਾਹਦੀ, ਗੁਰਸਿੱਖ ਬਾਣੀ ਬਿਨਾਂ ਬਚ ਜਾਂਦਾ ਉਹ ਗੁਰਸਿੱਖ ਗਾਹਦਾ। ਸਤਸੰਗ ਜੀ ਜਿਹੜੀ ਪਾਣੀ ਤੋਂ ਬਿਨਾਂ ਬਚ ਗਈ ਉਹ ਮੱਛੀ ਨਹੀਂ ਹੋਣੀ, ਉਹ ਕੁਝ ਹੋਰ ਹੋਵੇਗਾ। ਉਹ ਮੱਛੀ ਨਹੀਂ ਹੋਣੀ, ਉਹ ਕੋਈ ਹੋਰ ਹੋਵੇਗਾ ਜਿਹੜਾ ਗੁਰਸਿੱਖ ਬਾਣੀ ਬਿਨਾਂ ਬਚ ਜਾਂਦਾ, ਜਿਹੜਾ ਗੁਰਸਿੱਖ ਨਿਤਨੇਮ ਬਿਨਾਂ ਬਚ ਜਾਂਦਾ, ਜਿਹੜਾ ਗੁਰਸਿੱਖ ਸਤਸੰਗਤ ਬਿਨਾਂ ਬਚ ਜਾਂਦਾ, ਉਹ ਗੁਰਸਿੱਖ ਨਹੀਂ ਹੋਣਾ, ਉਹ ਕੋਈ ਹੋਰ ਹੋਵੇਗਾ। ਉਹ ਇੱਕ ਪਖੰਡੀ ਤੇ ਹੋ ਸਕਦਾ। ਉਹ ਸਤਸੰਗ ਜੀ ਇੱਕ ਕੇਵਲ ਦਿਖਾਵੇ ਮਾਤਰ ਸਿੱਖ ਤੇ ਹੋ ਸਕਦਾ, ਪਰ ਗੁਰੂ ਦਾ ਸਿੱਖ ਕਿੱਦਾਂ ਬਚ ਜੂ? ਉਹਨੂੰ ਤੇ ਪਤਾ ਲੱਗਣਾ ਚਾਹੀਦਾ ਵੀ ਫਲਾਣੇ ਥਾਂ ਤੇ ਸਤਸੰਗਤ ਹੋ ਰਹੀ ਆ, ਫਲਾਣੇ ਥਾਂ ਤੇ ਸਮਾਗਮ ਹੋ ਰਿਹਾ, ਫਲਾਣੇ ਥਾਂ ਤੇ ਗੁਰੂ ਨਾਨਕ ਦਾ ਜਸ ਹੋ ਰਿਹਾ। ਉਹ ਤੇ ਏਦਾਂ ਖਿੱਚਿਆ ਆਉਂਦਾ ਜਿਵੇਂ ਬੀਨ ਵੱਜੇ ਤੇ ਸੱਪ ਆਉਂਦਾ। ਧਿਆਨ ਦਿਓ ਪਿਆਰਿਓ, ਬੀਨ ਵੱਜੇ ਤੇ ਸੱਪ ਆ ਜਾਏਗਾ, ਪਰ ਕੋਈ ਵਜਾਉਣ ਵਾਲਾ ਵੀ ਚਾਹੀਦਾ, ਵਜਾਉਣ ਵਾਲਾ ਵੀ ਚਾਹੀਦਾ। ਵੱਜੇ ਬੀਨ ਤੇ ਸੱਪ ਆਏ ਨਾ, ਉਹ ਸੱਪ ਕਾਹਦਾ? ਜੇ ਬੀਨ ਵੱਜੇ ਸਪੇਰਾ ਵਜਾਏ ਬੀਨ, ਸੱਪ ਆਉਣਾ ਚਾਹੇ ਤੇ ਆਏ ਨਾ, ਤੇ ਫਿਰ ਉਹ ਸਪੇਰਾ ਹੀ ਕਾਹਦਾ ਹੋਇਆ ਜੇ ਖੇਚੀ ਨਾ ਪਵੇ? ਸਵਾਉ ਮਹਾਰਾਜ ਨੇ ਕਿਰਪਾ ਕੀਤੀ ਆ, ਭਾਗ ਜਗਾਏ ਨੇ ਆਪਣੇ ਚਰਨਾਂ ਦੇ ਵਿੱਚ, ਆਪ ਬੁਲਾਇਆ, ਕਿਰਪਾ ਕੀਤੀ ਆਪਣੇ ਚਰਨਾਂ ਦੇ ਵਿੱਚ ਬਿਠਾਇਆ ਹੈ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅਰਦਾਸਾਂ ਇਹੀ ਨੇ ਸੱਚੇ ਪਾਤਸ਼ਾਹ। ਆ ਇੰਨੀ ਸਰਦੀ ਦੇ ਵਿੱਚ ਜਿੱਦਾਂ ਦੂਰ ਦੁਰਾਡਿਆਂ ਤੋਂ ਸੰਗਤਾਂ ਆ ਰਹੀਆਂ ਨੇ, ਇਹੀ ਕਾਹਦੀ ਦੂਰੀ ਹੈ? ਮਹਾਰਾਜ ਤੇ ਕਹਿੰਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਫਿਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਕਾਲ ਇਹ ਦੇਹ ਸੰਝਰੀਆ। ਪਤਾ ਨੀ ਕਿੰਨੇ ਕੁ ਸਮੇਂ ਤੋਂ ਆਏ ਆ ਵਿਛੜੇ, ਪਤਾ ਨੀ ਕਦੋਂ ਤੋਂ ਭਟਕਦੇ ਆਏ ਆ। ਮੈਂ ਕੱਲ ਵੀ ਇਹ ਕਰਜ ਕੀਤੀ ਸੀ, ਮਨ ਬਈ ਮਾਨਾ ਮਨ ਸ਼ੈਤਾਨਾ, ਮਰ ਜਾ ਮਗਰੋਂ ਲੈ ਜਾ ਲੱਖ ਚੁਰਾਸੀ, ਭਟਕਦਾ ਆਇਆ ਹੁਣ ਤੇ ਟਿਕ ਕੇ ਬਹਿ ਜਾ। ਐ ਮਨ ਹੁਣ ਤੇ ਟਿਕ, ਪਤਾ ਹੀ ਨੀ ਕਿੱਥੇ ਕਿੱਥੇ ਕੁ ਫਿਰਦੇ ਆਏ ਆ। ਅਰਦਾਸ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕਰ ਲਈਏ, ਸੱਚੇ ਪਾਤਸ਼ਾਹ ਆਹ ਦੂਰੀ ਤੇ ਕੁਛ ਵੀ ਨੀ, ਮੈਂ 5 ਕਿਲੋਮੀਟਰ ਤੋਂ ਆ ਗਿਆ, ਮੈਂ 25 ਕਿਲੋਮੀਟਰ ਤੋਂ ਆ ਗਿਆ, ਮੈਂ 50 ਕਿਲੋਮੀਟਰ ਤੋਂ ਆ ਗਿਆ, ਇਹ ਦੂਰੀ ਤੇ ਕੁਛ ਵੀ ਨੀ। ਸਤਿਗੁਰੂ ਮਿਹਰ ਕਰ ਦਿਓ, ਪਤਾ ਨੀ ਕਿੰਨੇ ਕੁ ਸਮੇਂ ਤੋਂ ਟੁੱਟੇ ਹੋਏ ਆ, ਮਨੁੱਖਾ ਸਰੀਰ ਮਿਲ ਗਿਆ, ਹੁਣ ਵਿਛੋੜਾ ਨਾ ਪਵੇ, ਹੁਣ 84 ਦਾ ਗੇੜ ਨਾ ਪਵੇ, ਹੁਣ 7.5 ਅਰਬ ਸਾਲ ਨਾ ਲੱਗੇ, ਕਿਰਪਾ ਕਰੋ ਬਸ ਹੁਣ ਜੰਮਣ ਮਰਨ ਮੁਕਾ ਦਿਓ। ਆ ਗਏ ਆ ਦਰ ਤੇ ਬਣਾ ਲਓ ਆਪਣੇ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ, ਬੇਨਤੀ ਇਹੀ ਹੈ ਸਤਿਗੁਰੂ। ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ, ਸਭ ਨੇ ਬੋਲਣਾ ਪਿਆਰਿਓ, ਕਰਿਓ ਰਸਨਾ ਪਿੱਤਰ, ਹੁਣ ਨਾ ਵਿਛੋੜੀ ਵਾਲ ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ, ਹੁਣ ਨਾ ਵਿਛੋੜੀ ਜਨਮਾਂ ਦੇ जन्म बिछरे थे माधो एहो जन्म तुम्हारे लेख कह रवि रास आस लग जी चिर भयो दर्शन देख। एक आस है मन विच कृपा कर दियो जी अपने चरणा दे विच बुलाया है आज अपने चरणा दे विच बिठाया है ते कृपा करो ऐसे जोड़ो मुड़ के विछोड़ा कदे पवे ही नहीं। जिंदगी दे विच बड़े बिछड़दे ने ते बड़े मिलदे ने बड़िया नाल जिंदगी विच मिलाप हुंदा ते बड़िया नाल विछोड़ा पैंदा किधरे पुत्तर जम रहा किधरे पिता छड्ड के जा रहा किधरे पोता हो रहा ते किधरे दादा जा रहा। बड़े आए बड़े चले गए बड़िया दा इस जिंदगी दे विच मिलाप होया बड़िया दा विछोड़ा पिया। सत संगत जी गुरु दा मिलाप भागा वालिया नूं हुंदा है ते गुरु का विछोड़ा माड़े भागा वालिया नूं पैंदा। सतगुरां दे चरणा दे विच अरदास बेनती जोदड़ी यही करनी महाराज अज जे अपने चरणा दे विच बुलाया है जे अज कृपा करके मेलिया है ते रखियो मेल के। संबत साहा लिखिया मिलकर पावो तेल देहो सजन असीसड़िया जो होवे साहेब स्यों
मेल
मेल। ए गुरमुखां दी मंग है जिदा एक वड्डी सस नूं मत्था टेकदी आ ते सिर ते हथ रख के कहिंदी आ वी तू दुद्धी नावे कुत्ती फले। ए एक आसीस है ओ सिर ते हथ रख दिंदी आ वी तू बुढ़ सुहागण होवे। ए एक आसीस है पर गुरमुख की कहिंदे आ वी प्यारियो जे संगत रूप हो के आसीस देनी आ ते आसीस ए दिओ मेरा मेरे प्यारे नाल मेरे साहिब नाल मेल हो जाए। ए असीस देहो सज्जन असीसड़िया जो होवे साहिब सिओ मेल। कदे खंड पाठ करा के अरदास कराई आ भी मैनू किते मेरा साहिब मिल जाए जिहदे नाल विछड़िया होया। खंड पाठ करा के अरदासां हुंदियां ने महाराज कृपा करो कारोबार की चढ़ती कला हो जाए। अरदासां कराई दियां ने पुत है नी पुत हो जाए दुध है नी दुध आ जाए महाराज जमीन का केस चलता इधर भी निपटारा हो जाए। एहो जिया अरदासा ते रोज कन्ना विच पैंदियां ने एहो जिया अरदासा ते रोज सुनी दियां पर कोई विरला होएगा जिहड़ा अरदास करे कि मैं खंड पाठ कराया मैं लंगर लाया मैं सुखमनी साहब का पाठ कराया मेरा मेरे साहिब नाल मेल हो जाए। ऐसी भी अरदास की कदे किसी ने नहीं बड़ी बेनती करी दी है। बहुत लोग कहिंदे आ नितनेम करी दा साडा मन नहीं जुड़दा पाठ करी दा साडा मन नहीं जुड़दा उन्हां नूं बेनती करी दी प्यारे हो एक जपजी साहब दा पाठ दो पाठ पांच पाठ चौपी साहब दे दो चार पाठ करो नितनेम तो अलहदा करके एक अरदास करो महाराज मन नहीं जुड़दा इहदे वास्ते भी मेहर करो। एक स्पैशल अरदास नितनेम वखरा करो थोड़ा जिहा कुछ जतन करना पएगा। कल सुने सी मन लोचे बुरियाईया गुर शब्दी एहो मन होड़ी है मन बड़िया बुरियाईया लोचदा ते गुरु दे शब्द तो बिना इनू होड़ा मिलना नहीं। कृपा हो जाएगी बख्शिश हो जाएगी। आओ सत संगत विच आए हां ते इत्थों आ के ज्ञान मिलना है इत्थों आ के सिक्ख्या मिलनी है भी सच की है झूठ की है की करना ते की ਨਹੀਂ ਕਰਨੇ, ਕਿੱਧਰ ਜਾਣਾ ਕਿੱਧਰ ਨਹੀਂ ਜਾਣਾ, ਕੀ ਖਾਣਾ ਤੇ ਕੀ ਨਹੀਂ ਖਾਣਾ, ਕੀ ਪੀਣਾ ਕੀ ਨਹੀਂ ਪੀਣਾ, ਇੱਥੇ ਆ ਕੇ ਪਤਾ ਲੱਗਣਾ, ਇੱਥੇ ਆ ਕੇ ਪਤਾ ਲੱਗਣਾ। ਸਤਿਗੁਰਾਂ ਨੇ ਗਿਆਨ ਕਰਾਉਣਾ, ਸਤਿਗੁਰੂ ਸਾਡੇ ਮਾਤਾ ਪਿਤਾ ਹਨ, ਗੁਰਦੇਵ ਮਾਤਾ ਗੁਰਦੇਵ ਪਿਤਾ। ਸਾਧ ਸੰਗਤ ਜੀ ਇੱਥੇ ਤੱਕ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ
ਸਭਨੀ ਥਾਈ,
ਸਭਨੀ ਥਾਈ ਹਉ ਤਾ ਪਉ ਕਿਹਾ ਕਾੜਾ ਜੀ। ਸਾਧ ਸੰਗਤ ਜੀ ਤੂੰ ਹੀ ਮੇਰਾ ਪਿਤਾ ਹੈ, ਤੂੰ ਹੀ ਮੇਰਾ ਮਾਤਾ ਹੈ, ਔਰ ਇੱਥੇ ਆ ਕੇ ਗਿਆਨ ਮਿਲਣਾ ਸਤਸੰਗਤ ਵਿੱਚ। ਔਰ ਆਹ ਜਿਹੜਾ ਆ ਗਏ ਆ, ਇਹ ਵੀ ਏਦਾਂ ਹੀ ਨਹੀਂ ਆ ਗਏ, ਕੋਈ ਪਿਛਲਾ ਕਰਮ ਜਾਗਿਆ। ਮੈਂ ਸੰਤ ਬਾਬਾ ਜਰਨੈਲ, ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਬਚਨ ਪੜ੍ਹੇ ਨੇ, ਕਹਿੰਦੇ ਜਿਹਦੇ ਬਹੁਤ ਵੱਡੇ ਭਾਗ ਹੋਣ, ਪਹਿਲੀ ਗੱਲ ਤੇ ਮਨੁੱਖਾ ਸਰੀਰ ਹੀ ਨਹੀਂ ਮਿਲਦਾ। ਸਾਢੇ 84 ਲੱਖ ਜੂਨ, ਸਤ ਸੰਗਤ ਜੀ 84 ਲੱਖ ਜੂਨਾਂ ਦੇ ਵਿੱਚੋਂ ਭਟਕ ਕੇ ਆਇਆ ਹੈ, 42 ਲੱਖ ਧਰਤੀ ਤੇ ਆ, ਕਹਿੰਦੇ 42 ਲੱਖ ਪਾਣੀ ਦੇ ਵਿੱਚ, ਔਰ ਇੱਕ ਮਨੁੱਖਾ ਸਰੀਰ ਹੈ ਜਿਹਦੇ ਵਿੱਚ ਮੁਕਤ ਹੋਇਆ ਜਾ ਸਕਦਾ ਪਰਮੇਸ਼ਰ ਪ੍ਰਭੂ ਦਾ ਨਾਮ ਜਪ ਕੇ। ਇੱਕੋ ਇੱਕ ਇਹ ਇੱਕ ਰਾਹ ਦਰਵਾਜ਼ਾ ਖੁੱਲ੍ਹਾ ਹੈ, ਬਾਕੀ ਸਭ ਦਰਵਾਜ਼ੇ ਬੰਦ ਨੇ। ਹੋਰ ਕੋਈ ਪਸ਼ੂ ਪੰਛੀ ਨਾਮ ਜਪ ਕੇ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ, ਇਹ ਅਧਿਕਾਰ ਜੇ ਮਿਲਿਆ ਹੈ ਤੇ ਕੇਵਲ ਬੰਦੇ ਨੂੰ ਮਿਲਿਆ। ਇਸੇ ਕਰਕੇ ਇਸ ਦੇਹੀ ਕੋ ਸਿਮਰਹ ਦੇਵ ਸੋ ਦੇਹੀ ਭਜ ਹਰ ਕੀ ਸੇਵ। ਇਸੇ ਕਰਕੇ 33 ਕਰੋੜ ਦੇਵੀ ਦੇਵਤਾ ਵੀ ਇਸ ਸਰੀਰ ਨੂੰ ਤਰਸਦਾ ਹੈ। ਸੋ ਸਾਧ ਸੰਗਤ ਧਿਆਨ ਦਿਓ, ਬਾਬਾ ਗੁਰਬਚਨ ਸਿੰਘ ਭਿੰਡਰਾਂ ਵਾਲੇ ਕਹਿੰਦੇ ਨੇ ਮਨੁੱਖਾ ਸਰੀਰ ਮਿਲ ਜਾਣਾ ਵੱਡੇ ਭਾਗਾਂ ਦੀ ਗੱਲ, ਜਿਹਦੇ ਉਦੋਂ ਵੀ ਵੱਡੇ ਭਾਗ ਹੋਣ ਉਹਦਾ ਹਿੰਦੁਸਤਾਨ ਦੀ ਧਰਤੀ ਤੇ ਜਨਮ ਹੁੰਦਾ, ਹਿੰਦੁਸਤਾਨ ਦੀ ਧਰਤੀ ਤੇ। ਜਿਹਦੇ ਉਦੋਂ ਵੀ ਵੱਡੇ ਭਾਗ ਹੋਣ ਉਹਦਾ ਪੰਜਾਬ ਦੀ ਧਰਤੀ ਤੇ ਜਨਮ ਹੁੰਦਾ, ਜਿਹਦੇ ਉਦੋਂ ਵੀ ਵੱਡੇ ਭਾਗ ਹੋਣ ਉਹਦਾ ਗੁਰਸਿੱਖ ਘਰਾਣੇ 'ਚ ਜਨਮ ਹੁੰਦਾ, ਜਿਹਦੇ ਉਦੋਂ ਵੀ ਵੱਡੇ ਭਾਗ ਹੋਣ ਉਹਦਾ ਇੱਕ ਸਿੱਖ ਘਰਾਣੇ 'ਚ ਜਨਮ ਹੁੰਦਾ, ਗੁਰਸਿੱਖ ਪਰਿਵਾਰ 'ਚ ਜਨਮ ਹੁੰਦਾ। ਕਹਿੰਦੇ ਜਿਹਦੇ ਉਦੋਂ ਵੀ ਵੱਡੇ ਭਾਗ ਹੋਣ ਉਹਨੂੰ ਸਤਸੰਗਤ ਮਿਲਦੀ ਹੈ। ਕਈਆਂ ਨੂੰ ਗੁਰਸਿੱਖ ਘਰਾਣੇ 'ਚ ਜਨਮ ਤੇ ਮਿਲ ਗਿਆ, ਪਰ ਉਹ ਨਾਮ ਅਗਰ ਸਿੰਘ ਵੀ ਲੱਗਿਆ ਤੇ ਗੁਰਦੁਆਰੇ ਨਹੀਂ ਜਾਂਦੇ, ਸੰਗਤ 'ਚ ਨਹੀਂ ਜਾਂਦੇ। ਜਿਹਦੇ ਉਦੋਂ ਵੀ ਵੱਡੇ ਭਾਗ ਹੋਣ ਉਹਨੂੰ ਸਤਸੰਗਤ ਮਿਲਦੀ ਆ। ਕਹਿੰਦੇ ਜਿਹਦੇ ਸਭ ਨਾਲੋਂ ਵੱਡੇ ਭਾਗ ਹੋਣ ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਮਿਲਦਾ। ਖੁ
ਸਤਨਾਮ
ਹੁਣ ਇੱਥੇ ਐਵੇਂ ਹੀ ਆ ਭਾਗ ਜਾਗੇ ਤੇ, ਕੋਈ ਕਿਰਪਾ ਸਤਿਗੁਰਾਂ ਦੀ ਹੋਈ ਆ ਤਾਂ ਹੀ ਸਮਾਂ ਮਿਲਿਆ।
ਸਤਸੰਗ ਨਹੀਂ ਮਿਲਦਾ ਭਾਗ ਬਿਨਾ, ਮਿਲਦਾ ਭਾਗ ਬਿਨਾ। ਸਤਸੰਗ ਨਹੀਂ ਮਿਲਦਾ ਭਾਗ ਬਿਨਾ, ਸੰਗ ਨਹੀਂ ਮਿਲਦਾ ਭਾਗ ਬਿਨਾ। ਸਤਸੰਗ ਨਹੀਂ ਮਿਲਦਾ ਭਾਗ ਬਿਨਾ, ਸਤਸੰਗ ਨਹੀਂ ਮਿਲਦਾ ਭਾਗ ਬਿਨਾ, ਸੰਗ ਨਹੀਂ ਮਿਲਦਾ ਭਾਗ ਬਿਨਾ, ਸਤਸੰਗ ਨਹੀਂ ਮਿਲਦਾ ਭਾਗ ਬਿਨਾ। ਬਿਨ ਸੰਗਤ ਮੈਲ ਭਰੀ ਜੈ, ਸੰਗ ਨਹੀਂ ਮਿਲਦਾ ਭਾਗ ਬਿਨਾ, ਸੰਗ ਨਹੀਂ ਮਿਲਦਾ ਭਾਗ ਬਿਨਾ।
ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ। ਦੋ ਬੜੇ ਪੱਕੇ ਯਾਰ ਨੇ, ਆਪਸ ਵਿੱਚ ਪਿਆਰ ਵੀ ਬੜਾ, ਪ੍ਰੇਮ ਯਾਰੀ ਤੇ ਬਹੁਤ ਹੈ ਦੁਨੀਆਂ ਵਿੱਚ। ਕਈ ਪੈਸੇ ਦੇ ਯਾਰ ਨੇ, ਕਈ ਸ਼ਰਾਬ ਦੇ ਯਾਰ ਨੇ, ਕਈ ਕੋਠੀਆਂ ਦੇ ਯਾਰ ਨੇ, ਕਈ ਗੱਡੀਆਂ ਕਰਕੇ ਯਾਰ ਨੇ, ਵੀ ਇਹਦੇ ਕੋਲ ਗੱਡੀ ਹੈਗੀ ਯਾਰੀ ਪਾ ਲਓ, ਲੋੜ ਪਈ ਤੇ ਲੈ ਜਾਇਆ ਕਰਾਂਗੇ। ਕਈ ਯਾਰੀ ਇੱਥੇ ਤੱਕ ਹੀ ਸੀਮਤ ਹੈ, ਸਵਾਰੀ ਦੀ ਵੀ ਯਾਰੀ ਹੈ ਕੋਈ, ਇਹ ਵੀ ਗੱਲ ਹੈ ਨਾ। ਕੋਈ ਸਵਾਰੀ ਕਰਕੇ ਯਾਰ ਬਣਿਆ ਫਿਰਦਾ, ਕੋਈ ਗੱਡੀ ਕਰਕੇ, ਕੋਈ ਕੋਠੀ ਕਰਕੇ, ਕੋਈ ਮਾਇਆ ਕਰਕੇ, ਕੋਈ ਪੀਣ ਖਾਣ ਕਰਕੇ ਯਾਰ, ਪਰ ਕੋਈ ਵਿਰਲਾ ਹੈ ਜਿਹਦਾ ਅੰਦਰੋਂ ਪਿਆਰ ਹੈ।
ਯਾਰੀ ਪਰਖੀ ਯਾਰਾਂ ਦੀ ਜਦੋਂ ਮਾਰ ਪਵੇ
ਤਲਵਾਰਾਂ ਦੀ
ਬੜੀ ਵਾਰੀ ਮੈਂ ਸੰਗਤ ਚ ਬੇਨਤੀ ਕੀਤੀ ਆ ਪੰਜ ਸੱਤ ਦਸ ਜਣੇ ਗਲਵਕੜੀਆਂ ਪਾਉਂਦੇ ਨੇ ਤੇ ਬੜਾ ਪਿਆਰ ਜਤਾਉਂਦੇ ਨੇ ਐਵੇਂ ਨਾ ਫੁੱਲਿਆ ਜਾਈ ਐਵੇਂ ਨਾ ਚੌੜਾ ਹੋ ਜਾਵੇ ਮੇਰੇ ਬੜੇ ਯਾਰ ਨੇ ਮੇਰਾ ਤੇ ਬਹੁਤ ਸਤਿਕਾਰ ਹੋ ਗਿਆ ਮੇਰਾ ਤੇ ਬੜੇ ਲੋਕਾਂ ਨਾਲ ਪਿਆਰ ਹੋ ਗਿਆ ਬੜਾ ਲੋਕ ਮੈਨੂੰ ਪਿਆਰ ਕਰਦੇ ਆ ਬੇਨਤੀ ਆ ਪਿਆਰਿਓ ਯਾਰੀ ਪਰਖੀਏ ਯਾਰਾਂ ਦੀ ਯਾਰ ਯਾਰ ਉਦਣ ਮੰਨਣਾ ਪੱਕਾ ਜਿੱਦਣ ਕੋਠੀ ਵੀ ਕੋਠੀ ਨਾ ਹੋਵੇ ਯਾਰ ਫਿਰ ਵੀ ਖੜਾ ਹੋਵੇ ਜੋ ਅੱਜ ਮਾਇਆ ਹੈ ਇਹ ਮਾਇਆ ਚਲੀ ਵੀ ਜਾਵੇ ਤੇ ਯਾਰ ਫਿਰ ਵੀ ਖੜਾ ਹੋਵੇ ਅੱਜ ਗੱਡੀਆਂ ਨੇ ਗੱਡੀਆਂ ਚਲੀਆਂ ਵੀ ਜਾਣ ਤੇ ਯਾਰ ਫਿਰ ਵੀ ਖੜਾ ਹੋਵੇ ਫਿਰ ਮੰਨੀ ਵੀ ਹਾਂ ਇਹ ਮੇਰਾ ਯਾਰ ਹੈ ਉਂਝ ਤੇ ਸਾਰੇ ਹੀ ਯਾਰ ਨੇ ਯਾਰੀ ਪਰਖੀਏ ਯਾਰਾਂ ਦੀ ਕਦੇ ਯਾਰੀ ਦੀ ਪਰਖ ਕਰੋਗੇ ਤੇ ਯਾਰ ਦਾ ਪਤਾ ਫੇਰ ਲੱਗਣਾ ਹੈ ਦੋ ਯਾਰ ਨੇ ਆਪਸ ਵਿੱਚ ਪਿਆਰ ਵੀ ਬਹੁਤ ਹੈ ਇੱਕ ਜਾਂਦਾ ਸੰਗਤ ਵਿੱਚ ਮਹਾਂਪੁਰਖ ਆਉਂਦੇ ਨੇ ਰੱਬ ਦੇ ਪਿਆਰੇ ਰਾਗੀ ਢਾਡੀ ਸਾਧੂ ਕੋਈ ਮੰਨ ਲਓ ਸੰਗਤ ਕਰਦਾ ਮਹਾਂਪੁਰਸ਼ਾਂ ਦੀ ਦੂਜਾ ਉਹ ਰੋਜ਼ ਠੇਕੇ ਤੇ ਜਾਂਦਾ ਸ਼ਾਮ ਵੇਲੇ ਕੰਮ ਕਰਦੇ ਨੇ ਇਕੱਠੇ ਸ਼ਾਮ ਨੂੰ ਉਹ ਠੇਕੇ ਤੇ ਚਲਿਆ ਜਾਂਦਾ ਉਹ ਸੰਗਤ ਵਿੱਚ ਚਲਿਆ ਜਾਂਦਾ ਉਹ ਸੰਗਤ ਚੋਂ ਮੁੜ ਕੇ ਆ ਜਾਂਦਾ ਉਹ ਠੇਕੇ ਤੋਂ ਆ ਜਾਂਦਾ ਰੱਜ ਕੇ ਇਕੱਠੇ ਸ਼ਾਮ ਨੂੰ ਫੇਰ ਹੋ ਜਾਂਦੇ ਹੁਣ ਮਨਮੁਖ ਕਹਿੰਦਾ ਤੂੰ ਇੱਧਰ ਨੂੰ ਆ ਜਾ ਗੁਰਮੁਖ ਕਹਿੰਦਾ ਤੂੰ ਇੱਧਰ ਨੂੰ ਆ ਜਾ ਜ਼ੋਰ ਲਾਉਂਦੇ ਆ ਸਾਰੇ ਹੁਣ ਸ਼ਰਾਬੀ ਵੀ ਜ਼ੋਰ ਲਾਉਂਦਾ ਵੀ ਤੂੰ ਇੱਧਰ ਨੂੰ ਆ ਤੇ ਗੁਰਮੁਖ ਦਾ ਵੀ ਫਰਜ਼ ਬਣਦਾ ਵੀ ਜ਼ੋਰ ਲਾਵੇ ਪਿਆਰਿਆ ਤੂੰ ਇੱਧਰ ਨੂੰ ਆ ਉਹ ਕਹਿੰਦਾ ਇੱਧਰ ਨੂੰ ਚੱਲ ਮੇਰੇ ਆਲੇ ਪਾਸੇ ਕਿਆ ਲੈਣਾ ਤੂੰ ਇੱਧਰ ਕਿਆ ਫਿਰਦਾ ਕਰਦਾ ਸਾਧਾਂ ਦੇ ਮਗਰ ਇਹਨਾਂ ਤੋਂ ਕਿਆ ਲੈਣਾ ਤੂੰ ਛੱਡ ਮੇਰੇ ਆਲਾ ਕੰਮ ਵਧੀਆ ਪੀ ਕੇ ਵੇਖ ਲੈ ਨਸ਼ਾ ਕਿਆ ਚੜ੍ਹਦਾ ਦੁਨੀਆ ਭੁੱਲ ਜਾਂਦੀ ਆ ਪਰ ਜਿਹੜਾ ਗੁਰਮੁਖ ਉਹ ਕਹਿੰਦਾ ਉਹ ਨਹੀਂ ਬਈ ਜਿਹੜਾ ਤੂੰ ਨਸ਼ਾ ਕਰਦਾ ਝੂਠਾ ਨਸ਼ਾ ਆ ਜਾ ਤੂੰ ਮੇਰੇ ਆਲਾ ਨਸ਼ਾ ਕਰ ਨਾਮ ਦਾ ਨਾਮ ਕੁਮਾਰੀ ਨਾਨਕਾ ਚੜੀ ਰਹੇ
ਦਿਨ ਰਾਤ
ਤੂੰ ਆ ਨਸ਼ਾ ਕਰ ਇੱਥੇ ਪੈਸੇ ਦੀ ਬਰਬਾਦੀ ਹੋ ਰਹੀ ਹੈ ਇੱਥੇ ਸਰੀਰ ਦੀ ਬਰਬਾਦੀ ਹੋ ਰਹੀ ਹੈ ਇੱਥੇ ਅੰਦਰ ਵੀ ਵਿਸ਼ੇ ਵਿਕਾਰ ਪੈਦਾ ਹੋ ਰਹੇ ਨੇ ਉਹ ਤੂੰ ਇਹਦਾ ਖਹਿੜਾ ਛੱਡ ਤੂੰ ਇੱਧਰ ਨੂੰ ਆ ਮੇਰੇ ਆਲੇ ਪਾਸੇ ਵੇਖ ਜਿਹੜਾ ਉਹ ਕਹਿੰਦਾ ਨਹੀਂ ਬਈ ਮੈਂ ਇੱਧਰ ਨਹੀਂ ਜਾਣਾ ਉਹ ਕਹਿੰਦਾ ਜੇ ਤੂੰ ਇੱਧਰ ਨਹੀਂ ਆਉਣਾ ਮੈਂ ਉੱਧਰ ਨਹੀਂ ਜਾਣਾ ਬਸ ਤੇਰਾ ਰਾਹ ਵੱਖਰਾ ਮੇਰਾ ਰਾਹ ਵੱਖਰਾ ਠੀਕ ਹੈ ਆਪਣਾ ਪਿਆਰ ਵੀ ਬੜਾ ਯਾਰੀ ਵੀ ਬੜੀ ਪੱਕੀ ਆ ਪਰ ਠੀਕ ਹੈ ਇੱਥੇ ਆਪਣੀ ਗੱਲ ਨਹੀਂ ਬਣਦੀ ਮੈਂ ਉੱਧਰ ਜਾਣਾ ਤੇ ਤੂੰ ਠੇਕੇ ਤੇ ਜਾਣਾ ਮੈਂ ਸੰਗਤ 'ਚ ਜਾਣਾ ਬੜਾ ਫਰਕ ਸ਼ਾਮ ਦਾ ਵੇਲਾ ਹੁੰਦਾ ਨਾ ਤੇ ਗੁਰਦੁਆਰੇ ਜਾ ਕੇ ਵੇਖਿਆ ਕਰੋ 6 ਵਜੇ ਦਾ ਟਾਈਮ ਹੋਵੇ 6:30, 6:07 ਵਜੇ ਨੇ ਉਹੀ ਟਾਈਮ ਰਹਿਰਾਸ ਸਾਹਿਬ ਪੜ੍ਹਨ ਦਾ ਹੈ ਉਹੀ ਟਾਈਮ ਠੇਕੇ ਦਾ ਹੈ ਵੇਖਣਾ ਜਰਾ ਜਾ ਕੇ ਗੁਰਦੁਆਰੇ ਗ੍ਰੰਥੀ ਦੇ ਕੋਲ 5-7 ਮਿਲਣਗੇ ਤੇ ਠੇਕੇ ਤੇ ਲਾਈਨਾਂ ਲੱਗੀਆਂ ਹੋਈਆਂ ਠੇਕੇ ਤੇ ਲਾਈਨਾਂ ਉਹੀ ਸਮਾਂ ਹੈ ਮਹਾਰਾਜ ਵੇਖਦੇ ਆ ਕਿ ਸ਼ਾਮ ਦਾ ਸਮਾਂ ਹੈ ਵੇਖਣਾ ਵੀ ਜਾਂਦਾ ਕਿੱਧਰ ਨੂੰ ਹੁਣ ਚਲੋ ਉਹਨਾਂ ਦਾ ਆਪਸ ਵਿੱਚ ਪਿਆਰ ਬੜਾ ਹੈ ਸਾਧ ਸੰਗਤ ਜੀ ਉਹਦੀ ਨਹੀਂ ਮੰਨਦਾ ਉਹਦੀ ਨਹੀਂ ਮੰਨਦਾ ਗੁਰਮੁਖ ਕਹਿੰਦਾ ਮੈਂ ਠੇਕੇ ਤੇ ਨਹੀਂ ਜਾਣਾ ਮਨਮੁਖ ਕਹਿੰਦਾ ਮੈਂ ਸੰਗਤ 'ਚ ਨਹੀਂ ਜਾਣਾ ਸਮਾਂ ਲੰਘਦਾ ਗਿਆ ਇੱਕ ਦਿਨ ਜਿਹੜਾ ਮਨਮੁਖ ਆ ਨਾ ਠੇਕੇ ਤੇ ਜਾਂਦਾ ਜਿਹੜਾ ਰੋਜ਼ ਉਹ ਤੁਰਿਆ ਆਵੇ ਇਹਨੂੰ ਸਾਧ ਸੰਗਤ ਜੀ ਕੰਮ ਕਰਦਾ ਕੋਈ ਖੇਤ ਦੇ ਵਿੱਚ ਉਹਦੇ ਕੋਲ ਚਲਿਆ ਗਿਆ ਕਈ ਥੋੜੀ ਚਲਾਈ ਉਹ ਕੰਮ ਇਹਨੂੰ ਫੜਾ ਕੇ ਆਪ ਘਰ ਚਲਿਆ ਗਿਆ ਇਹਨੇ ਥੋੜੀ ਜਿਹੀ ਕਈ ਚਲਾਈ ਤੇ ਇਹਨੂੰ ਥੱਲਿਓਂ ਇੱਕ ਗਾਗਰ ਮਿਲੀ ਸ਼ਰਾਬ ਪੀਣ ਵਾਲਾ ਜਿਹੜਾ ਰੋਜ਼ ਠੇਕੇ ਤੇ ਜਾਂਦਾ ਜਿਹੜਾ ਕੁਸੰਗਤ ਵਿੱਚ ਜਾਂਦਾ ਜਿਹੜਾ ਵਿਕਾਰਾਂ 'ਚ ਪਿਆ ਹੋਇਆ ਉਹ ਸਾਧ ਸੰਗਤ ਜਦੋਂ ਗਾਗਰ ਮਿਲੀ ਵਿੱਚੋਂ ਤੇ ਸਾਰੀ ਗਾਗਰ ਕੋਲਿਆਂ ਦੀ ਭਰੀ ਹੋਈ ਕੋਲੇ ਇੱਕ ਸੋਨੇ ਦੀ ਮੋਹਰ ਮਿਲੀ ਉਹਦੇ ਵਿੱਚ ਇੱਕ ਸੋਨੇ ਦੀ ਮੋਹਰ ਸੋਨਾ ਜੇ ਅੱਜ ਦੇ ਹਿਸਾਬ ਨਾਲ ਅੱਜ ਮਹਿੰਗਾ ਉਦੋਂ ਦੇ ਹਿਸਾਬ ਨਾਲ ਉਦੋਂ ਵੀ ਮਹਿੰਗਾ ਸੀ ਹੁਣ ਇੱਕ ਤੋਲੇ ਦੀ ਮੋਹਰ ਮਿਲੀ ਬੜਾ ਖੁਸ਼ ਹੋਇਆ ਬਾਕੀ ਸਾਰਾ ਘੜਾ ਹੀ ਜਿਹੜਾ ਹੈ ਉਹ ਸਾਰਾ ਘੜਾ ਕੋਲਿਆਂ ਦਾ ਭਰਿਆ ਪਿਆ ਇੱਕ ਸੋਨੇ ਦੀ ਮੋਹਰ ਮਿਲੀ ਬੜਾ ਖੁਸ਼ ਹੋਇਆ ਉਵੇਂ ਜਿਵੇਂ ਚੁੱਕ ਕੇ ਲੈ ਆਇਆ ਉਧਰ ਜਿਹੜਾ ਰੋਜ਼ ਸੰਗਤ ਵਿੱਚ ਜਾਂਦਾ ਹੈ ਉਹਦੇ ਇੱਕ ਪੈਰ ਦੇ ਵਿੱਚ ਸੂਲ ਵੱਜੀ ਸੂਲ ਕਾਹਦੀ ਵੱਜੀ ਥੱਲੜੇ ਪਾਸਿਓਂ ਪੈਰ ਵਿੱਚ ਦੀ ਲੱਗੀ ਉੱਪਰਲੇ ਪਾਸੇ ਆ ਗਈ ਇੰਨਾ ਜ਼ਿਆਦਾ ਉਹ ਵੱਜੀ ਵੱਡੀ ਸੂਲ ਸੀ ਕੋਈ ਉਹਨੇ ਸੂਲ ਖਿੱਚੀ ਬੜਾ ਖੂਨ ਚੱਲਦਾ ਪੱਟੀ ਬੰਨੀ ਦੋਵੇਂ ਇਕੱਠੇ ਹੋ ਗਏ ਜਿੱਦਾਂ ਰੋਜ਼ ਇਕੱਠੇ ਹੁੰਦੇ ਸੀ ਉਹ ਕਹਿੰਦਾ ਵੇਖਿਆ ਤੈਨੂੰ ਕਿੰਨੇ ਚਿਰ ਦਾ ਕਹਿੰਦਾ ਮੈਂ ਮੇਰੇ ਆਲੇ ਪਾਸੇ ਚੱਲਿਆ ਕਰ ਤੂੰ ਇੱਥੇ ਕੀ ਕੱਟਿਆ ਆ ਵੇਖ ਤੇਰੇ ਪੈਰ ਵਿੱਚ ਸੂਲ ਵੱਜੀ ਆ ਕਿੱਦਾਂ ਖੂਨ ਚੱਲਦਾ ਹੈ। ਤੇ ਮੈਂ ਉੱਧਰ ਗਿਆ ਸੀ, ਵੇਖ ਲਾ ਮੈਨੂੰ ਸੋਨੇ ਦੀ ਮੋਹਰ ਮਿਲ ਗਈ। ਲੈ ਦੱਸ, ਸੋਨਾ ਇੱਕ ਤੋਲਾ ਸੋਨਾ ਮਿਲ ਗਿਆ, ਹੁਣ ਲੈ ਵਧੀਆ ਆਪਾਂ ਨੂੰ ਹੋਰ ਦਸ ਦਿਨ ਸੌਖੇ ਲੰਘ ਜਾਣਗੇ, ਖਾਣ ਪੀਣ ਨੂੰ ਮੌਜਾਂ ਲੱਗੀ। ਆ ਵੇਖ ਉਹ ਜਿਹੜਾ ਗੁਰਮੁਖ ਹੈ, ਅੱਜ ਉਹਦੇ ਮਨ ਵਿੱਚ ਵੀ ਸ਼ੰਕਾ ਆ ਗਈ, ਕਹਿੰਦਾ ਕਮਾਲ ਵੀ ਇਹ ਰੋਜ਼ ਉੱਧਰ ਨੂੰ ਜਾਂਦਾ ਹੈ, ਤੂੰ ਅੱਜ ਸੋਨੇ ਦੀ ਮੋਹਰ, ਮੈਨੂੰ ਬੁਰਾ ਹਾਲ, ਮੇਰਾ ਸੂਲ ਵੱਜ ਗਈ, ਖੂਨ ਹੀ ਖੂਨ ਚੱਲਦਾ। ਇੱਥੇ ਮਨ ਡੋਲਣ ਲੱਗਿਆ, ਸਾਡਾ ਨੀ ਮਨ ਡੋਲ ਜਾਂਦਾ। ਬਹੁਤ ਲੋਕ ਮੈਂ ਵੇਖੇ ਨੇ ਜਿਹੜੇ ਕਹਿੰਦੇ ਬਾਬਾ ਜੀ ਬੜਾ ਨਿਤਨੇਮ ਕਰੀਦਾ, ਬੜਾ ਕੁਝ ਕਰੀਦਾ, ਗੱਲ ਕਿਉਂ ਨੀ ਬਣਦੀ, ਮੈਂ ਤੇ ਮਾੜਾ ਕੀਤਾ ਹੀ ਨੀ ਕਿਸੇ ਦਾ, ਮੈਂ ਤੇ ਸ਼ੁਰੂ ਤੋਂ ਹੀ, ਮੈਂ ਤੇ ਬਾਬਾ ਜੀ ਸ਼ੁਰੂ ਤੋਂ ਹੀ ਅੰਮ੍ਰਿਤਧਾਰੀ ਹਾਂ, ਮੈਂ ਤੇ ਨਿਤਨੇਮੀ ਹਾਂ, ਗੱਲ ਕੀ ਹੈ। ਪਰਖ ਹੋ ਰਹੀ ਹੈ, ਇਮਤਿਹਾਨ ਹੋ ਰਿਹਾ, ਮਨ ਕਰੜਾ ਰੱਖੋ। ਉਹ ਫਲਾਣਾ ਤੇ ਪੀਂਦਾ ਖਾਂਦਾ ਵੀ ਆ, ਉਹਦੇ ਕੋਲ ਸਭ ਕੁਝ ਹੀ ਹੈ, ਸਾਡੇ ਤੇ ਗਰੀਬੀ ਵੀ ਆਈ ਜਾਂਦੀ ਹੈ, ਸਾਡੇ ਦਿਨ ਪੁੱਠੇ ਹੀ ਨਹੀਂ। ਕੋਈ ਗੱਲ ਨਹੀਂ, ਸਮਾਂ ਆਏਗਾ, ਜੇ ਕਿਸੇ ਨੇ ਪਿਛਲੇ ਕਰਮਾਂ ਚ ਕੋਈ ਬੀਜੇ, ਅੱਜ ਫਲ ਭੋਗ ਰਹੇ ਨੇ, ਦਾਣਿਆਂ ਦੇ ਡਰੰਮ ਭੜੋਲੇ ਭਰੇ ਹੁੰਦੇ ਨੇ, ਜਦੋਂ ਮੁੱਕ ਜਾਣ ਫਿਰ ਦੁਬਾਰਾ ਨੀ ਭਰੀਦੇ, ਪਿਛਲਾ ਬੀਜਿਆ ਅੱਜ ਫਲ ਭੋਗ ਰਹੇ ਆ, ਗਾਂ ਨੀ ਫਿਰ ਬੀਜਣਾ। ਸਾਧ ਸੰਗਤ ਜੀ, ਜੇ ਦੁੱਖ ਵੀ ਆ ਤੇ ਦੁੱਖ ਵੀ ਰੱਬ ਦੀ ਦਾਤ ਹੈ, ਦੁੱਖ ਵੀ ਰੱਬ ਦੀ ਦਾਤ ਹੈ। ਦੁੱਖ ਦਾਰੂ ਸੁਖ ਰੋਗ ਪਿਆ, ਅਸੀਂ ਸਾਰੇ ਕਹਿੰਦੇ ਹਾਂ ਨਾ ਕਿ ਮੈਂ ਸੁਖੀ ਹੋ ਜਾ, ਤੇ ਸਤਿਗੁਰੂ ਕਹਿੰਦੇ ਨੇ ਭਾਈ ਜਿਹੜਾ ਦੁੱਖ ਹੈ ਨਾ ਇਹ ਦਾਰੂ ਹੈ, ਤੇ ਦਾਰੂ ਅਸੀਂ ਲੈਣੀ ਨੀ ਚਾਹੁੰਦੇ, ਦਵਾਈ ਲੈਣੀ ਚਾਹੁੰਦਾ ਕੋਈ? ਮਹਾਰਾਜ ਕਹਿੰਦੇ ਤੈਨੂੰ ਦਵਾਈ ਦਿੰਦੇ ਆ, ਦੁੱਖ ਦੁੱਖ ਦਾਰੂ ਹੈ, ਦੁੱਖ ਵਿੱਚ ਦੁੱਖ ਵਿੱਚ ਜਦੋਂ ਦੁੱਖ ਆਏਗਾ ਫਿਰ ਰੱਬ ਦਾ ਨਾਮ ਯਾਦ ਆਏਗਾ, ਤੇ ਵਾਹਿਗੁਰੂ ਦਾ ਨਾਮ ਸਾਰੇ ਰੋਗਾਂ ਦੀ ਦਾਰੂ ਹੈ, ਦਵਾਈ ਹੈ। ਦੁੱਖ ਵਿੱਚ ਰੱਬ ਯਾਦ ਆਉਂਦਾ। ਸਤ ਸੰਗਤ ਜੀ, ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖਤਾਵ ਨਾ ਹੋਈ। ਮਨ ਡੋਲ ਚੱਲਿਆ ਅੱਜ, ਕਹਿੰਦਾ ਵੀ ਮੈਨੂੰ ਇੰਨਾ ਚਿਰ ਹੋ ਗਿਆ ਸੰਗਤ ਵਿੱਚ ਜਾਂਦੇ ਨੂੰ, ਮੇਰੇ ਪੈਰ ਵਿੱਚ ਸੂਲ ਵੱਜ ਗਈ, ਤੇ ਇਹਨੂੰ ਅੱਜ ਸੋਨੇ ਦੀ ਮੋਹਰ ਮਿਲ ਗਈ, ਅੱਜ ਮਨ ਡੋਲਣ ਲੱਗਿਆ। ਪਰ ਕਹਿੰਦਾ ਚਲੋ ਆਪਾਂ ਇੰਜ ਕਰਦੇ ਹਾਂ, ਆਪਾਂ ਮਹਾਂਪੁਰਸ਼ਾਂ ਕੋਲ ਚੱਲਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ ਚੱਲ ਕੇ ਵੀ ਇਹ ਗੱਲ ਕੀ ਆ। ਹੌਲੀ ਹੌਲੀ ਚੱਲਦਾ ਚੱਲਦਾ ਸੰਤਾਂ ਦੇ ਕੋਲ ਪਹੁੰਚ ਗਿਆ, ਮਹਾਂਪੁਰਖ ਬੈਠੇ ਆ, ਉਹਨੂੰ ਵੀ ਨਾਲ ਲੈ ਗਿਆ ਜਿਹੜਾ ਮਨਮੁਖ, ਖਿੱਚ ਧੂ ਕੇ ਕਹਿੰਦਾ ਚੱਲ ਤੂੰ ਵੀ ਚੱਲ ਮੇਰੇ ਨਾਲ, ਅੱਜ ਲੈ ਅੱਜ ਆਪਾਂ ਨਤੀਜਾ ਅੱਜ ਆਪਾਂ ਨਤਾਰਾ ਕਰ ਲੈਣਾ, ਆਪਾਂ ਬਚਨ ਕਰਦੇ ਹਾਂ, ਪੁੱਛਦੇ ਹਾਂ, ਜੇ ਆਪਣਾ ਸ਼ੰਕਾ ਨਾ ਨਾ ਨਿਵਿਰਤ ਹੋਇਆ ਚੱਲ ਫਿਰ ਮੈਂ ਵੀ ਤੇਰੇ ਵਾਲੇ ਪਾਸੇ ਲੱਗ ਜਾਊਂ, ਜੇ ਸ਼ੰਕਾ ਨਾ ਕੱਢਿਆ। ਸੰਤਾਂ ਪਹੁੰਚ ਗਏ ਮਹਾਂਪੁਰਸ਼ਾਂ ਕੋਲ, ਬਹਿ ਗਏ ਜਾ ਕੇ, ਉਹ ਜਾ ਕੇ ਸਵਾਲ ਕਰਦਾ ਜਿਹੜਾ ਮਨਮੁਖ ਆ ਗੁਰਮੁਖ ਜਿਹੜਾ ਹੈ, ਉਹ ਕਹਿੰਦਾ ਜੀ ਬਾਬਾ ਜੀ ਮੈਨੂੰ ਇੰਨਾ ਚਿਰ ਹੋ ਗਿਆ ਸੰਗਤ ਕਰਦੇ ਨੂੰ, ਮੈਂ ਬਚਪਨ ਤੋਂ ਕਦੇ ਕੋਈ ਸੰਗਤ ਵਿੱਚ ਨਹੀਂ ਗਿਆ, ਤੇ ਆਹ ਮੇਰਾ ਯਾਰ ਹੈ ਇਹ ਕਦੇ ਸੰਗਤ ਵਿੱਚ ਨਹੀਂ ਗਿਆ, ਮੈਂ ਕੋਈ ਮਾੜਾ ਕੰਮ ਨਹੀਂ ਕੀਤਾ, ਇਹਨੇ ਕੋਈ ਅੱਜ ਤੱਕ ਚੰਗਾ ਕੰਮ ਨਹੀਂ ਕੀਤਾ, ਪਹਿਲੀ ਵਾਰੀ ਸੰਗਤ ਵਿੱਚ ਆਇਆ, ਅੱਜ ਇਹ ਗਿਆ ਇਹਨੂੰ ਸੋਨੇ ਦੀ ਮੋਹਰ ਮਿਲੀ, ਤੇ ਮੈਂ ਮੇਰੇ ਪੈਰ ਵਿੱਚ ਸੂਲ ਵੱਜ ਗਈ। ਲੋ ਵੇਖ ਲਓ ਬਾਬਾ ਜੀ ਕੀ ਫਾਇਦਾ ਹੋਇਆ ਫਿਰ, ਮਹਾਂਪੁਰਖਾਂ ਨੇ ਨੇਤਰ ਬੰਦ ਕੀਤੇ, ਪੰਜਾਂ ਦਸਾਂ ਬਾਅਦ ਮਿੰਟਾਂ ਬਾਅਦ ਨੇਤਰ ਖੋਲ ਕੇ ਕਹਿੰਦੇ ਗੱਲ ਸੁਣੋ ਭਲਿਆ, ਅੱਜ ਤੂੰ ਡੋਲ ਚੱਲਿਆ, ਪਰ ਤੈਨੂੰ ਪਤਾ ਇਹ ਜਿਹੜੀ ਅੱਜ ਸੂਲ ਵੱਜੀ ਆ ਨਾ, ਜੇ ਤੂੰ ਸੰਗਤ ਕਰਦਾ ਨਾ ਹੁੰਦਾ, ਜੇ ਤੂੰ ਸੰਗਤ ਨਾ ਕਰਦਾ, ਇਹਨੇ ਇੱਕ ਦਿਨ ਸੂਲੀ ਬਣ ਕੇ ਤੇਰੇ ਗਲ ਚ ਪੈਣਾ ਸੀ, ਅੱਜ ਦਾ ਦਿਨ ਉਹ ਸੀ, ਅੱਜ ਜਿਹੜੀ ਸੂਲ ਬਣ ਗਈ ਹੈ ਇਹਨੇ ਅੱਜ ਸੂਲੀ ਹੋਣਾ ਸੀ, ਇਹ ਸੰਗਤ ਦਾ ਹੀ ਫਲ ਹੈ ਜਿਹੜੀ ਤੈਨੂੰ ਸੂਲੀ ਤੋਂ ਸੂਲ ਰਹਿ ਗਈ ਅੱਜ ਬਸ। ਦੂਜੇ ਪਾਸੇ ਵੇਖੋ ਜੀ ਇਹਨੂੰ ਮੋਹਰ ਮਿਲੀ ਹੈ ਕਦੇ, ਕਹਿੰਦੇ ਗੱਲ ਸੁਣ ਲੈ, ਉਹ ਜਿਹੜਾ ਘੜਾ ਸੀ ਕਾਹਦਾ ਭਰਿਆ ਸੀ, ਕਹਿੰਦੇ ਕੋਲਿਆਂ ਦਾ, ਉਹ ਕਹਿੰਦੇ ਜੇ ਕਿਤੇ ਤੂੰ ਕੁਸੰਗਤ ਨਾ ਕਰਦਾ ਹੁੰਦਾ ਅੱਜ ਇੱਕ ਮੋਹਰ ਨਹੀਂ ਅੱਜ ਤੈਨੂੰ ਭਰਿਆ ਭਰਾਤਾ ਮੋਹਰਾਂ ਦਾ ਘੜਾ ਮਿਲਣਾ ਸੀ। ਆਖੋ
ਸਤਨਾਮ,
ਤੂੰ ਰੋਜ਼ ਵਿਕਾਰਾਂ ਵਿੱਚ ਜਾਈ ਗਿਆ, ਵਿਸ਼ਿਆਂ ਵਿਕਾਰਾਂ ਚ ਖਚਤ ਹੋ ਗਿਆ, ਰੋਜ਼ ਕੁਸੰਗਤ ਵਿੱਚ ਜਾਂਦਾ ਰਿਹਾ ਜਾਂਦਾ ਰਿਹਾ, ਉਹ ਤੇਰਾ ਇੱਕ ਇੱਕ ਸੋਨੇ ਦੀ ਮੋਹਰ ਕੋਲਾ ਬਣਦੀ ਗਈ, ਇੱਕ ਇੱਕ ਸੋਨੇ ਦੀ ਮੋਹਰ ਕੋਲਾ ਬਣਦੀ ਗਈ ਬਣਦੀ ਗਈ, ਆ ਇੱਕੋ ਹੀ ਮੋਹਰ ਰਹਿ ਗਈ ਲੈ ਸੋਨੇ ਦੀ, ਜੇ ਕਿਤੇ ਤੂੰ ਵੀ ਇਹਦੇ ਨਾਲ ਆਉਂਦਾ ਰਹਿੰਦਾ ਤੇ ਅੱਜ ਤੈਨੂੰ ਸੋਨੇ ਦਾ ਭਰਿਆ ਭਰਾਤਾ ਘੜਾ ਮੋਹਰਾਂ ਦਾ ਮਿਲਦਾ। ਕੋਈ ਗੁਰਮੁਖਾ ਤੂੰ ਕਾਹਤੋਂ ਵਹਿਮਾਂ ਚ ਪੈ ਗਿਆ, ਨਹੀਂ ਤੇ ਅੱਜ ਸੂਲੀ ਚੜ੍ਹਨਾ ਸੀ। ਉੱਥੇ ਹੱਥ ਜੁੜ ਗਏ, ਐਡਾ ਵੱਡਾ ਫਲ ਹੈ ਸੰਗਤ। ਆ ਜਿਹੜੀ ਸੰਗਤ ਹੈ ਨਾ ਇਹਦੇ ਵਿੱਚ ਬਹੁਤ ਵੱਡੀ ਪਾਵਰ ਹੈ। ਮੈਂ ਕਈ ਵਾਰੀ ਬੇਨਤੀ ਕੀਤੀ ਆ, ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨਾ ਕਾਲੇ, ਜਿਹੜਾ ਅਸੀਂ ਠੰਡ ਵਿੱਚ ਆਏ ਆ, ਸਰਦੀ ਦੇ ਵਿੱਚ ਟਰਾਲੀਆਂ ਤੇ ਚੜ੍ਹ ਕੇ ਥੁਰ ਥੁਰ ਕਰਦੇ ਹੋਏ ਅੱਜ ਇੱਥੇ ਸੰਗਤ ਵਿੱਚ ਪਹੁੰਚਿਆ। ਪਿਆਰਿਓ ਇਹ ਮਤ ਸੋਚਣਾ ਕਿ ਅਸੀਂ ਬੜੇ ਦੁਖੀ ਹੋ ਗਏ, ਅੱਜ ਬੜੀ ਠੰਡ ਹੈ, ਬੜਾ ਔਖਾ ਕੰਮ ਹੈ। ਮਹਾਰਾਜ ਨੇ ਸਾਡਾ ਜਿਹੜਾ ਇੱਥੇ ਇੱਕ ਇੱਕ ਸੈਕਿੰਡ ਲੰਘ ਰਿਹਾ, ਇੱਕ ਇੱਕ ਪਲ ਲੰਘ ਰਿਹਾ, ਇਹਦਾ ਫਲ ਸਾਡੀ ਝੋਲੀ ਚ ਪਾਉਣਾ। ਦੁਨੀਆਂ ਦੇ ਵਿੱਚ ਐਸਾ ਹੋ ਸਕਦਾ ਵੀ ਕੋਈ ਬੰਦਾ ਕੰਮ ਕਰੇ ਤੇ ਉਹਨੂੰ ਉਹਦਾ ਫਲ ਨਾ ਮਿਲੇ, ਮਿਹਨਤ ਤੇ ਕਰੇ ਉਹਦਾ ਉਹਨੂੰ ਫਲ ਨਾ ਮਿਲੇ। ਜਿੱਦਾਂ ਕਈ ਲੋਕ ਮਿਹਨਤ ਤੇ ਕਰਦੇ ਆ, ਕਹਿੰਦੇ ਲਓ ਜੀ ਮੈਨੂੰ ਤਨਖਾਹ ਹੀ ਨਹੀਂ ਮਿਲਦੀ ਜਾਂ ਮੇਰਾ ਮਾਲਕ ਮੈਨੂੰ ਪੈਸੇ ਨਹੀਂ ਦਿੰਦਾ, ਪਰ ਗੁਰੂ ਘਰ ਐਸਾ ਹੈ ਇੱਥੇ ਇੱਕ ਭਾਂਡਾ ਵੀ ਚੁੱਕ ਕੇ ਮਾਂਜ ਦਿਓਗੇ ਫਲ ਉਹਦਾ ਵੀ ਮਿਲੇਗਾ, ਇੱਕ ਵਾਰੀ ਵੀ ਵਾਹਿਗੁਰੂ ਕਹੋਗੇ ਫਲ ਉਹਦਾ ਵੀ ਮਿਲੇਗਾ। ਕੀ ਗੁਰੂ ਨਾਨਕ ਪਾਤਸ਼ਾਹ ਸਾਨੂੰ ਠੰਡ 'ਚ ਬੈਠਿਆਂ ਨੂੰ ਨਹੀਂ ਵੇਖਦੇ? ਕੀ ਧੰਨ ਦਸ਼ਮੇਸ਼ ਪਿਤਾ ਸਾਨੂੰ ਇੱਥੇ ਬੈਠਿਆਂ ਨੂੰ ਵੇਖਦੇ ਨਹੀਂ? ਸਤਿਸੰਗ ਜੀ ਮਹਾਰਾਜ ਸਭ ਵੇਖਦੇ ਆ, ਇੱਕ ਇੱਕ ਸਾਡਾ ਪਲ ਇੱਥੇ ਗੁਜ਼ਰਿਆ ਹੋਇਆ, ਇਹਦਾ ਮਹਾਰਾਜ ਨੇ ਪਤਾ ਨਹੀਂ ਕਿੰਨਾ ਕੁ ਫਲ ਸਾਡੀ ਝੋਲੀ 'ਚ ਪਾਉਣਾ ਹੈ। ਕਈ ਵਾਰੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੇਖਦੇ ਹਾਂ, ਵਿਚਰਦਿਆਂ ਵਿਚਰਦਿਆਂ ਕਈ ਵਾਰੀ ਕਹੀਦਾ ਕਿ ਅੱਜ ਮੈਂ ਸੜਕ 'ਤੇ ਤੁਰਿਆ ਜਾਂਦਾ ਸਾਂ, ਜਾਂਦਿਆਂ ਜਾਂਦਿਆਂ ਇੱਕ ਗੱਡੀ ਆਈ ਜੀ, ਬਸ ਪਤਾ ਨਹੀਂ ਕਿੱਦਾਂ ਬ੍ਰੇਕ ਲੱਗ ਗਈ, ਅੱਜ ਤਾਂ ਮਰਦਾ ਹੀ ਬਚਿਆ। ਬੜੀ ਵਾਰੀ ਆਇਆ ਨਾ ਸਾਡੀ ਜ਼ਿੰਦਗੀ 'ਚ ਐਸਾ ਸਮਾਂ, ਬੜੀ ਵਾਰੀ ਅਸੀਂ ਕਿਹਾ ਵੀ ਮੈਂ ਸਕੂਟਰ ਤੇ ਜਾਂਦਾ ਸੀ ਜੀ, ਅੱਜ ਪਤਾ ਨਹੀਂ ਕਿੱਦਾਂ ਬਚ ਗਿਆ, ਬ੍ਰੇਕ ਲੱਗ ਗਈ ਟਰੱਕ ਵਾਲੇ ਦੀ, ਨਹੀਂ ਤੇ ਮੈਨੂੰ ਦਰੜ ਦੇਣਾ ਸੀ ਉਹਨੇ। ਕਹੀਦਾ ਨਾ ਕਈ ਦਫ਼ਾ, ਜਾਂ ਕਈ ਵਾਰੀ ਕਹੀਦਾ ਲਓ ਜੀ ਮੈਂ ਖੇਤ ਕੰਮ ਕਰਦਾ ਸੀ, ਤਾਰ ਨੂੰ ਮੇਰਾ ਹੱਥ ਲੱਗ ਗਿਆ, ਪਤਾ ਨਹੀਂ ਕਿਵੇਂ ਲਾਈਟ ਚਲੀ ਗਈ, ਮੈਂ ਤੇ ਬਚ ਗਿਆ, ਅੱਜ ਤੇ ਮਰਦਾ ਮਰਦਾ ਬਚਿਆ। ਕਈ ਵਾਰੀ ਕਹੀਦਾ ਲਓ ਜੀ ਖੂਹ 'ਚ ਡਿੱਗ ਚੱਲਿਆ ਸੀ, ਮਸਾਂ ਬਚਿਆ, ਲਓ ਜੀ ਉਧਰੋਂ ਮੁਕੱਦਮਾ ਮੇਰੇ ਤੇ ਪੈ ਚੱਲਿਆ ਸੀ, ਪੈਂਦਾ ਪੈਂਦਾ ਪਤਾ ਨਹੀਂ ਕਿੱਦਾਂ ਬਚ ਗਿਆ, ਉਦੋਂ ਕਿੰਨੇ ਬਚਾਇਆ ਤੇ,
ਜਦੋਂ ਗੱਡੀ ਤੇ ਉੱਤੇ ਆ ਚੜੀ ਸੀ ਬਚਾਇਆ ਕਿੰਨੇ, ਤਾਰ ਨੂੰ ਤੇ ਹੱਥ ਲੱਗ ਗਿਆ ਸੀ ਬਚਾਇਆ ਕਿੰਨੇ, ਖੂਹ 'ਚ ਤੇ ਡਿੱਗਣ ਲੱਗਿਆ ਸੀ ਬਚਿਆ ਕਿੱਦਾਂ, ਮੁਕੱਦਮਾ ਤੇ ਪੈ ਚੱਲਿਆ ਸੀ ਬਚਾਇਆ ਕਿੰਨੇ, ਉਦੋਂ ਸਾਡੇ ਕਰਮ ਨੇ ਬਚਾਇਆ। ਤੇ ਕਿੱਥੇ ਬੀਜਿਆ, ਕਦੇ ਨਾ ਕਦੇ 10 ਮਿੰਟ ਗੁਰਦੁਆਰੇ ਬੈਠਾ ਹੋਏਗਾ,
ਸਤਨਾਮ,
ਕਦੇ ਨਾ ਕਦੇ ਕਿਸੇ ਰਾਗੀ ਢਾਡੀ ਦੇ ਕੀਰਤਨ ਕਰਦਿਆਂ ਕਥਾ ਕਰਦਿਆਂ ਬੈਠਾ ਹੋਏਗਾ, ਕਦੇ ਨਾ ਕਦੇ 2 ਘੜੀਆਂ ਮਨ ਜੋੜਿਆ ਹੋਣਾ ਗੁਰਦੁਆਰੇ ਜਾ ਕੇ, ਕਦੇ ਨਾ ਕਦੇ ਸਿਰ ਝੁਕਾਇਆ ਹੋਣਾ ਜਿਹਦਾ ਫਲ ਮਹਾਰਾਜ ਨੇ ਝੋਲੀ 'ਚ ਪਾ ਦਿੱਤਾ। ਬੀਜ ਬੀਜਣਾ ਸਾਡੇ ਹੱਥ ਹੈ ਤੇ ਫਲ ਲਾਉਣਾ ਉਹਦੇ ਹੱਥ ਹੈ, ਫਲ ਲਾਉਣਾ ਸਾਡੇ ਹੱਥ ਨਹੀਂ, ਬੀਜ ਬੀਜਣਾ ਬੰਦੇ ਦੇ ਹੱਥ ਹੈ, ਫਲ ਲਾਉਣਾ ਰੱਬ ਦੇ ਹੱਥ ਹੈ। ਸਤਿਸੰਗ ਜੀ ਇੱਥੇ ਜਿਹੜਾ ਬੀਜ ਚੱਲੇ ਆ ਇਹਦਾ ਫਲ ਮਿਲੇਗਾ। ਇੱਕ ਦੂਜਾ ਪੱਖ ਵੀ ਆ ਨਾਲ, ਕਈ ਵਾਰੀ ਕੀ ਹੁੰਦਾ ਐਕਸੀਡੈਂਟ ਹੋਇਆ, ਕਈ ਵਾਰੀ ਗੱਡੀ ਦਾ ਕੁਛ ਬਚਦਾ ਨਹੀਂ ਤੇ ਵਿੱਚ ਬੈਠੇ ਦਾ ਕੁਛ ਵਿਗੜਦਾ ਨਹੀਂ, ਵੇਖਣ ਵਾਲਾ ਤੇ ਕਹਿੰਦਾ ਵੀ ਮਰ ਗਏ ਹੋਣਗੇ ਸਾਰੇ, ਵਿੱਚ ਬੈਠਿਆਂ ਨੂੰ ਕੁਛ ਵੀ ਨਹੀਂ ਹੁੰਦਾ। ਕਈ ਵਾਰੀ ਕੀ ਹੁੰਦਾ ਗੱਡੀ ਦਾ ਥੋੜਾ ਜਿਹਾ ਨੁਕਸਾਨ ਹੁੰਦਾ ਹੈ, ਵਿੱਚ ਬੈਠਾ ਨਾਲ ਦੀ ਨਾਲ ਇਹ ਨਹੀਂ ਪਤਾ ਵੀ ਕਿੱਥੇ ਕੋਈ ਸੱਟ ਗੁੱਝੀ ਵੱਜੇ, ਨਾਲ ਦੀ ਨਾਲ ਚੜ੍ਹਾਈਆਂ ਕਰਜੇ, ਪਤਾ ਲੱਗਣਾ ਕੋਈ, ਉਹ ਕਾਰਨ ਕੀ ਹੈ? ਜਿਹੜੇ ਚੰਗੇ ਬੀਜ ਨੇ ਉਹ ਤੇ ਇੱਥੇ ਬੀਜਦੇ ਆ ਤੇ ਮਾੜੇ ਬੀਜ ਬੀਜਣ ਵਾਲੇ ਵੀ ਅਸੀਂ ਆ, ਗੱਲ ਕਿਸੇ ਹੋਰ ਦੀ, ਫਲ ਕਿਸੇ ਹੋਰ ਨੂੰ ਭੋਗਣਾ ਪੈ ਜਾਂਦਾ, ਪਤਾ ਹੀ ਨਹੀਂ ਹੁੰਦਾ ਵੀ ਆਹ ਵੀ ਹੋ ਜਾਏਗਾ, ਉਹ ਘਟਨਾ ਵਾਪਰ ਜਾਂਦੀ ਹੈ, ਉਹ ਵੀ ਕਿਤੇ ਨਾ ਕਿਤੇ ਬੀਜ ਬੀਜਿਆ ਹੁੰਦਾ ਹੈ, ਜਿਹੜਾ 3-3 ਘੰਟੇ ਬਹਿ ਕੇ ਗਾਉਣ ਵਾਲੀਆਂ ਸੁਣਦੇ ਆ, ਕੰਨ ਰਸ ਲੈ ਰਹੇ ਆ, ਬੜਾ ਆਨੰਦ ਆ ਰਿਹਾ। ਜਿਹੜੇ ਕੰਨ ਰਸ ਲਈਦਾ, ਜੋ ਵੀ ਕੁਝ ਸਾਹਮਣੇ ਨਾਚ ਹੋ ਰਹੇ ਨੇ, ਅੱਜ ਤੇ ਸਮਾਂ ਐਸਾ ਆ ਗਿਆ, ਕੋਈ ਵੀ ਵਿਆਹ ਹੋਏਗਾ, ਕੋਈ ਸ਼ਾਦੀ ਹੋਏਗੀ, ਜਿੱਥੇ ਅੱਜ ਗਾਉਣ ਵਾਲੇ ਨਾਲ ਲੱਗਣ, ਕੋਈ ਗੁਰੂ ਦੀ ਕਿਰਪਾ ਹੀ ਆ ਜਿਨ੍ਹਾਂ ਤੇ ਗੱਲ ਵਾਖਿਆ, ਗੁਰੂ ਦੀ ਕਿਰਪਾ ਹੀ ਆ ਜਿਨ੍ਹਾਂ ਦੇ ਉੱਤੇ। ਮੈਂ ਵੇਖਿਆ ਕਿ ਕੈਨੇਡਾ ਤੋਂ ਇੱਥੇ ਫਗਵਾੜੇ ਦੇ ਕੋਲ ਬਾਹਰੋਂ ਨੌਜਵਾਨ ਆਇਆ ਸੀ ਤੇ ਸਤਿਸੰਗ ਜੀ ਉਹਨੇ ਘਰ ਵਾਲੀ ਨੂੰ ਚੂੜਾ ਤੱਕ ਵੀ ਨਹੀਂ ਪਾਉਣ ਦਿੱਤਾ, ਕੋਈ ਕਹਿੰਦਾ ਮੈਂ ਮੇਕਅਪ ਨਹੀਂ ਕਰਨ ਦੇਣਾ, ਕੋਈ ਮੈਂ ਵਾਲੀਆਂ ਨਹੀਂ ਪਾਉਣ ਦੇਣੀਆਂ, ਕੋਈ ਮੈਂ ਬਿਲਕੁਲ ਸਾਦਗੀ ਦੇ ਵਿੱਚ, ਇਉਂ ਪਤਾ ਲੱਗਾ ਵੀ ਹਾਂ ਇਹ ਗੁਰਮੁਖਾਂ ਦੀ ਸ਼ਾਦੀ ਹੋ ਰਹੀ, ਔਰ ਕਰੋੜਾਂ ਰੁਪਏ ਦਾ ਮਾਲਕ, ਨਹੀਂ ਤੇ ਬਾਹਰਲਿਆਂ ਦੇ ਤੇ ਵੈਸੇ ਨਹੀਂ ਨਖਰੇ ਮਾਣ, ਜਿਹੜੇ ਬਾਹਰੋਂ ਆਉਂਦੇ ਆ, ਵੇਖਿਆ ਹੀ ਆਪਾਂ ਵਿਰਲੇ ਵਿਰਲੇ ਗੁਰਮੁਖ ਨੇ, ਬਾਹਰ ਵੀ ਵਿਰਲੇ ਵਿਰਲੇ ਗੁਰਮੁਖ, ਤੇ ਉਹਨਾਂ ਨੇ ਆ ਕੇ ਬਿਲਕੁਲ ਪਤਾ ਲੱਗਦਾ ਵੀ ਹਾਂ ਇਹ ਗੁਰਮੁਖਾਂ ਦੀ ਸ਼ਾਦੀ ਹੋਈ ਆ, ਬਿਲਕੁਲ ਹੀ ਸਾਦਗੀ ਦੇ ਵਿੱਚ। ਸਤਿਸੰਗਤ ਜੀ ਜਗ੍ਹਾ ਜਗ੍ਹਾ ਤੇ ਗਾਉਣ ਵਾਲੇ ਲੱਗਦੇ ਨੇ, ਫਿਰ ਇੱਥੇ ਭਾਵੇਂ ਕਿਰਪਾਨਾਂ ਵੀ ਪਾਈਆਂ ਹੋਈਆਂ ਨੇ, ਭਾਵੇਂ ਸਤਿਸੰਗਤ ਜੀ ਸ੍ਰੀ ਸਾਹਿਬ ਵੀ ਪਾਈ ਆ, ਉਹ ਜਦੋਂ ਫਿਰ ਗਾਉਣ ਵਾਲੇ ਲੱਗਦੇ ਆ, ਨਾਲੇ ਉਧਰੋਂ ਜਲ ਪਾਣੀ ਛਕਿਆ ਜਾ ਰਿਹਾ, ਕੁਰਸੀਆਂ ਡਾਹੀਆਂ, ਸਾਹਮਣੇ ਨਾਚ ਹੋ ਰਹੇ ਨੇ, ਭਾਵੇਂ ਹੁਣ ਚਲੋ ਅਸੀਂ ਤੇ ਕਿਹੜਾ ਸ਼ਾਦੀਆਂ ਤੇ ਜਾਈਦਾ ਨਾ ਸਾਨੂੰ ਇੰਨਾ ਪਤਾ, ਪਰ ਸੜਕਾਂ ਤੋਂ ਲੰਘਦਾ ਰਹਿੰਦਾ ਤੇ ਵੇਖਦਾ ਹੀ ਆ ਨਾ ਵੀ ਆਹ ਕੀ ਹੋ ਰਿਹਾ ਬਈ, ਇੰਨਾ ਕੱਟ ਕਾਹਤੇ ਹੋਇਆ, ਟਰੈਕਟਰ ਟਰਾਲੀਆਂ ਇੰਨੇ ਕਿੱਥੇ, ਫਲਾਣਾ ਕੌਣ ਵਾਲਾ ਆ ਬਈ। ਫਿਰ ਉਹਨੂੰ ਸਿਫਾਰਿਸ਼ਾਂ ਪਾ ਪਾ ਕੇ ਗੀਤ ਲਵਾਉਂਦੇ ਹੋ, ਫਲਾਣਾ ਸੁਣਾ ਦੇ ਬਈ ਫਲਾਣਾ, ਉਹ ਬੀਜ ਬੀਜਿਆ ਜਾ ਰਿਹਾ। ਅਸੀਂ ਕਹਿੰਦੇ ਹਾਂ ਲਓ ਜੀ ਮੈਂ ਕੁਝ ਕੀਤਾ ਨਹੀਂ ਆ, ਗੱਲ ਕੀ ਬਣ ਗਈ ਆ, ਉਹ ਸਾਡਾ ਹੀ ਕੋਈ ਬੀਜਿਆ ਹੋਇਆ ਬੀਜ ਹੋਏਗਾ। ਜੇ ਸਾਨੂੰ ਕੋਈ ਆ ਸਤ ਸੰਗਤ ਦੀ ਘੜੀ ਜਿਹੜੀ ਆ ਤਾਰਦੀ ਆ ਨਾ, ਤੇ ਕੁਸੰਗਤ ਦੀ ਘੜੀ ਮਾਰ ਵੀ ਜਾਂਦੀ। ਸਤ ਸੰਗਤ ਦੀ ਇੱਕ ਘੜੀ ਨੇ ਪਤਾ ਹੀ ਨਹੀਂ ਕਿੱਥੇ ਤੱਕ ਪਹੁੰਚਾ ਦੇਣਾ, ਤਾਰ ਦੇਣਾ, ਪਰ ਕੋਈ ਪਤਾ ਨਹੀਂ ਕੁਸੰਗਤ ਦਾ ਕਿਹੜਾ ਉਹ ਸਮਾਂ ਘੜੀ ਕੁਸੰਗਤ ਦੀ ਲੱਗ ਗਈ ਜਿੱਥੇ ਤੇ ਉਹਨੇ ਮਾਰ ਵੀ ਦੇਣਾ। ਇੱਥੇ ਕਬੀਰ ਜੀ ਕਹਿੰਦੇ ਨੇ ਕਬੀਰ ਇਹ ਘੜੀ ਆਦੀ ਘੜੀ ਆਦੀ ਹੁੰਦੇ
ਆਦ
ਆਦ ਭਗਤਨ ਸੇਤੀ ਗੋਸਟ ਜੋ ਕੀਨੇ
ਸੋ ਲਾਭ
ਸੋ ਲਾਭ। ਜੇ ਇਹ ਗੱਲ ਆ ਵੀ ਇੱਥੇ ਇੱਕ ਘੜੀ ਦਾ ਲਾਭ ਆ, ਅੱਧੀ ਘੜੀ ਦਾ ਲਾਭ ਆ, ਅੱਧੀ ਤੋਂ ਅੱਧੀ ਘੜੀ ਵੀ ਸੰਗਤ ਕਰ ਲਓ ਲਾਭ ਉਹਦਾ ਵੀ ਹੈ, ਤੇ ਦੂਜਾ ਪੱਖ ਵੀ ਨਾਲ। ਜੇ ਕੁਸੰਗਤ ਕਰੋਗੇ ਇੱਕ ਘੜੀ ਉਹਦੀ ਵੀ ਹਾਨੀ ਹੋਈ ਹੈ, ਅੱਧੀ ਘੜੀ ਕਰੋ ਵੀ ਮਾੜੀ, ਅੱਧੀ ਤੋਂ ਅੱਧੀ ਘੜੀ ਕਰੋ ਤੇ ਉਹ ਵੀ ਮਾੜੀ ਹੋਈ ਹੈ। ਜਾਂਦੇ ਜਾਂਦੇ ਇਹ ਨਾ ਸੋਚੋ ਵੀ ਚਲੋ ਬਸ ਆਹ ਇੱਕ ਟੱਪਾ ਹੀ ਸੁਣ ਲਾ ਮਾੜਾ ਉਹ ਵੀ ਹੈ, ਆ ਬਸ ਮੈਂ ਇੱਕ ਮਿੰਟ ਹੀ ਲਾਉਣਾ ਬਾਹਲਾ ਨਹੀਂ ਸੁਣਦੇ ਬਸ ਆ ਬਾ ਇੱਕੋ ਹੀ, ਨਹੀਂ ਨਹੀਂ ਬਸ ਜਿੰਨਾ ਸਮਾਂ ਲੱਗ ਜੇ ਸੰਗਤ ਕੰਨ ਰਸ ਤੋਂ ਬਚ ਜਾਓ। ਇਹ ਸਰਵਣ ਹੋ ਮੇਰੇ ਹੋ ਸੱਚ ਹੈ ਸੁਣਨੇ ਨੋ
ਪਠਾਏ
ਪਠਾਏ। ਇਹ ਜਿਹੜੇ ਕੰਨ ਨੇ ਨਾ ਸਾਡੇ, ਇਹ ਮਾਰਨ ਨੇ ਬਾਣੀ ਸੁਣਨ ਵਾਸਤੇ, ਗੁਰੂ ਦੀਆਂ ਕਥਾ ਕਹਾਣੀਆਂ ਸੁਣਨ ਵਾਸਤੇ ਲਾਏ ਨੇ। ਅੱਜ ਆਪਾਂ ਅਸਲੀ ਕੰਮ ਲੈ ਰਹੇ ਹਾਂ ਨਾ ਕੰਨਾਂ ਤੋਂ, ਅੱਜ ਆਪਾਂ ਆਪਣੀ ਅੱਖਾਂ ਤੋਂ ਅਸਲੀ ਕੰਮ ਲੈ ਰਹੇ ਹਾਂ ਜਿਹੜੇ ਦਰਸ਼ਨ ਮਹਾਰਾਜ ਦੇ ਕਰ ਰਹੇ ਹਾਂ। ਅੱਜ ਅਸੀਂ ਆਪਣੀ ਜੀਭ ਨਾਲ ਬੋਲ ਕੇ ਅਸਲੀ ਕੰਮ ਲੈ ਰਹੇ ਹਾਂ, ਹੱਥਾਂ ਨਾਲ ਸੇਵਾ ਕਰ ਰਹੇ ਹੋ ਤੇ ਸਮਝ ਲਓ ਅਸੀਂ ਕੰਮ ਅਸਲੀ ਕੰਮ ਅੱਜ ਲੈ ਰਹੇ ਹਾਂ ਹੱਥਾਂ ਨਾਲ ਸੇਵਾ ਕਰਕੇ। ਕੰਨ ਰਸ ਇਹਦੇ ਤੋਂ ਬਚੀਏ, ਜੀਭ ਦਾ ਰਸ ਗਾਉਣਾ ਕਿਸੇ ਦੀ ਨਿੰਦਿਆ ਕਰਨੀ ਇਹਦੇ ਤੋਂ ਬਚੀਏ, ਅੱਖਾਂ ਦਾ ਰਸ ਅੱਖਾਂ ਦੇ ਨਾਲ ਮਾੜਾ ਤੱਕਣਾ ਮਾੜਾ ਵੇਖਣਾ ਨਹੀਂ, ਆਪੋ ਆਪਣੇ ਮਨਾਂ ਵਿੱਚ ਝਾਤੀਆਂ ਮਾਰ ਕੇ ਵੇਖ ਲਓ ਪਿਆਰਿਓ, ਇੱਕ ਦੂਜੇ ਬਾਰੇ ਸਾਨੂੰ ਨਹੀਂ ਪਤਾ, ਆਪਣੇ ਆਪ ਬਾਰੇ ਸਾਰਾ ਪਤਾ, ਆਪਣੇ ਮਨ ਰੂਪੀ ਸ਼ੀਸ਼ੇ ਵਿੱਚ ਆਪਣੀ ਤਸਵੀਰ ਵੇਖੋ ਜਰਾ ਵੀ ਇਹਨਾਂ ਅੱਖਾਂ ਦੇ ਨਾਲ ਆਪਣੀਆਂ ਭੈਣਾਂ ਧੀਆਂ ਭੈਣਾਂ ਵਰਗੀਆਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਸਦਾ ਵੇਖਿਆ, ਕਦੇ ਇਹ ਅੱਖਾਂ ਦੇ ਨਜ਼ਰ ਮਾੜੀ ਤੇ ਨਹੀਂ ਗਈ ਕਿਸੇ ਤੇ, ਆਪਣੇ ਆਪ ਨੂੰ ਵੇਖਾਂਗੇ ਪਤਾ ਫੇਰ ਲੱਗਣਾ। ਇੱਥੇ ਜਿਹੜਾ ਵੀ ਸਮਾਂ ਲੱਗ ਕੇ ਲੰਘ ਗਿਆ, ਭਾਵੇਂ ਕਿੰਨੀ ਜ਼ਿਆਦਾ ਸਰਦੀ ਪੈ ਰਹੀ ਆ, ਕਿ ਗੁਰੂ ਨਾਨਕ ਨੂੰ ਆਪਣੇ ਪਿਆਰਿਆਂ ਦਾ ਫਿਕਰ ਨਹੀਂ, ਸਭ ਫਿਕਰ ਆ, ਮਹਾਰਾਜ ਨੇ ਕਿਰਪਾ ਕਰ ਦੇਣੀ, ਜਿੰਨਾ ਸਮਾਂ ਇੱਥੇ ਸਾਡਾ ਲੱਗ ਗਿਆ ਉਹਦਾ ਫਲ ਸਾਡੀ ਝੋਲੀ 'ਚ ਪਾ ਦੇਣਾ, ਕੀ ਪਤਾ ਕਿਹੜੇ ਪਾਪ ਕੱਟੇ ਜਾਣੇ ਨੇ, ਕੀ ਪਤਾ ਕਿਹੜਾ ਵੱਡਾ ਸੰਕਟ ਆਇਆ ਟਾਲ ਦੇਣਾ ਆ ਘੜੀ ਸਤ ਸੰਗਤ ਦੀ ਨੇ। ਘੰਟਾ ਦੋ ਘੰਟੇ ਜਿਹੜੇ ਲੱਗ ਗਏ ਉਹੀ ਸਮਾਂ ਲੇਖੇ 'ਚ ਪੈਣਾ ਹੈ, ਆਓ ਆਹੀ ਸਮਾਂ ਸਾਡਾ ਮਰ ਦੇ ਚਰਨਾਂ 'ਚ ਹਾਜ਼ਰੀਆਂ ਲੱਗ ਜਾਣ, ਰਸਨਾ ਵੀ ਪਵਿੱਤਰ ਕਰੋ, ਕੰਨ ਵੀ ਪਵਿੱਤਰ ਕਰੋ, ਮਸਤਕ ਵੀ ਸਿਰ ਝੁਕਾ ਕੇ ਸਿਰ ਵੀ ਪਵਿੱਤਰ ਕਰੋ, ਅੱਖਾਂ ਨਾਲ ਮਰ ਦੇ ਦਰਸ਼ਨ ਦਿਦਾਰ ਵੀ ਕਰੀ ਚੱਲੋ, ਕੰਨਾਂ ਨਾਲ ਸੁਣੀ ਵੀ ਚੱਲੋ ਤੇ ਜੀਵ ਨਾਲ ਪੜ੍ਹੀ ਵੀ ਚੱਲੋ। ਗਾਵੋ ਸੰਗਤੇ ਗੁਣ ਪੂਰਿਆਂ,
ਆਹ
ਦੂਜਾ ਜਗ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ
ਗੁਣ ਗਾਓ
ਗੁਣ ਗਾਓ ਕਿਹੜਾ ਗੁਰੂ ਹੈ ਪੂਰਾ ਭਾਈ ਪੂਰਾ ਗੁਰੂ ਪੂਰੇ ਗੁਰੂ ਸਤਿਗੁਰ ਵਾਜੋਂ ਗੁਰ ਨਹੀਂ ਕੋਈ ਨੂੰ ਗੁਰੇ ਕਾ ਹੈ
ਨਾਉਂ ਬੁਰਾ
ਨਾਉਂ ਬੁਰਾ ਹੁਣ ਪੂਰੇ ਗੁਰੂ ਦੀ ਵਡਿਆਈ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ
ਕਹਿਣ
ਨਾ ਜਾਏ ਆਓ ਉਸ ਵੱਡੇ ਸਾਹਿਬ ਦੀਆਂ ਕੁਝ ਸਮਾਂ ਬੈਠ ਕੇ ਵਡਿਆਈਆਂ ਕਰੀਏ ਤਾਂ ਜੋ ਸਾਡਾ ਇੱਥੇ ਆਉਣਾ ਲੇਖੇ ਚ ਪੈ ਜਾਏ ਬੇਨਤੀ ਮੇਰੀ ਪ੍ਰਬੰਧਕਾਂ ਨੂੰ ਹੈ ਪਿਆਰਿਓ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਰਾਤ ਵੀ ਕੀਤੀ ਸੀ ਵੀ ਦਾਸ ਦਾ ਸਰੀਰ ਤੇ ਠੀਕ ਨਹੀਂ ਡਾਕਟਰ ਕਹਿੰਦੇ ਆ ਵੀ ਤੁਸੀਂ ਜਿੰਨਾ ਚਿਰ ਪੰਜ ਸੱਤ ਦਿਨ ਲਗਾਤਾਰ ਰੈਸਟ ਨਹੀਂ ਕਰਦੇ ਇੱਦਾਂ ਹੀ ਰਹਿਣਾ ਕੰਮ ਪਰ ਫਿਰ ਵੀ ਤੁਸੀਂ ਵੇਖਦੇ ਹੋ ਵੀ ਦੀਵਾਨ ਵਿੱਚ ਮੈਂ 15-20 ਮਿੰਟ ਬਾਅਦ ਦਵਾਈ ਵਰਤਦਾ ਨਾ ਵਾਰ ਵਾਰ ਫਿਰ ਹਾਜ਼ਰੀ 2-3 ਘੰਟੇ 2 ਘੰਟੇ ਪਿੱਛੇ ਵੀ ਦੀਵਾਨ ਸੀ ਕੁੱਪ ਕਲਾਂ ਉੱਥੇ ਵੀ ਹੁਣ 2.5 ਘੰਟੇ ਲਗਾਤਾਰ ਸਮਾਂ ਲੱਗਿਆ ਨਾਜ ਮੰਡੀ ਕੁੱਪ ਕਲਾਂ ਲੁਧਿਆਣਾ ਇਲਾਕਾ ਸਾਰਾ ਉੱਥੇ ਇਕੱਠਾ ਸੀ ਅੱਜ ਬਹੁਤ ਸੰਗਤਾਂ ਦਾ ਇਕੱਠ ਇਸੇ ਤਰ੍ਹਾਂ ਔਰ ਹੁਣ ਇੱਥੇ ਵੀ ਹਾਜ਼ਰੀ ਆ ਤੇ ਆਪਾਂ ਲਾਹਾ ਲੈਣਾ ਰਲ ਮਿਲ ਕੇ ਤੁਸੀਂ ਪਿਆਰ ਦਿਓਗੇ ਇਸੇ ਤਰ੍ਹਾਂ ਆਨੰਦ ਮਾਣੋਗੇ ਤੇ ਆਪਾਂ ਹਾਜ਼ਰੀ ਤਾਂ ਭਰਨੀ ਆ ਬੇਨਤੀ ਪ੍ਰਬੰਧਕਾਂ ਨੂੰ ਆ ਵੀ ਜਿਹੜੀ ਸੰਗਤ ਹੁਣ ਆਈ ਜਾਵੇ ਨਾ ਪੰਡਾਲ ਦੇ ਅੱਧ ਜੇ ਅੱਧ ਵਿਚਾਲੇ ਜਿਹੜਾ ਰਸਤਾ ਬਣਿਆ ਇਹ ਰਸਤੇ 'ਚ ਹੀ ਵਾ ਦਿਆ ਕਰੋ ਉੱਥੇ ਹੀ ਉਹਨਾਂ ਨੂੰ ਕਹੋ ਭਾਈ ਬਹਿ ਜਾਓ ਜਦੋਂ ਆਪਾਂ ਆਨੰਦ ਸਾਹਿਬ ਪੜ੍ਹਾਂਗੇ ਉਦੋਂ ਸਾਰੇ ਮੱਥਾ ਟੇਕ ਲੈਣਗੇ ਕੋਈ ਇਹ ਇਤਰਾਜ਼ ਨਾ ਕਰੇ ਕਿ ਮੈਨੂੰ ਮੱਥਾ ਨਹੀਂ ਟੇਕਣ ਦਿੱਤਾ ਨਮਸਕਾਰ ਕਰਨ ਦਾ ਮੌਕਾ ਜ਼ਰੂਰ ਦਿੱਤਾ ਜਾਏਗਾ ਜਦੋਂ ਗੁਰੂ ਸਤੋਤਰ ਪੜ੍ਹਿਆ ਜਾਏਗਾ ਉਹ ਫਿਰ ਵਾਰੀ ਵਾਰੀ ਆ ਕੇ ਸਤਿਗੁਰਾਂ ਨੂੰ ਮੱਥਾ ਟੇਕ ਲੈਣ ਉੱਥੇ ਹੀ ਮੱਥਾ ਟੇਕ ਕੇ ਬੈਠਣ ਤਾਂ ਜੋ ਇਕਾਗਰਤਾ ਬਣੇ ਪਤਾ ਹੀ ਨਾ ਲੱਗੇ ਕੌਣ ਆਇਆ ਕੌਣ ਗਿਆ ਕਿੱਥੇ ਬੈਠੇ ਆ ਕਿੰਨਾ ਸਮਾਂ ਹੋਇਆ ਵੱਡੇ ਕੀਆਂ ਵਡਿਆਈਆਂ ਕੱਲ ਮੈਂ ਕਰਜ਼ ਕੀਤੀ ਸੀ ਧੰਨ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦਾਸ ਸਦਾ ਹੀ ਹਰ ਸਟੇਜ ਤੇ ਜਿੱਥੇ ਵੀ ਕਿਤੇ ਮੈਂ ਗਿਆ ਅੱਜ ਤੱਕ ਸਦਾ ਅੰਮ੍ਰਿਤ ਦੀ ਗੱਲ ਹੀ ਜ਼ਿਆਦਾ ਕੀਤੀ ਇੱਕੋ ਹੀ ਜਿੱਦਾਂ ਰਾਟੀ ਲਾਈ ਹੋਈ ਆ ਵੀ ਅੰਮ੍ਰਿਤ ਛਕੋ ਬਸ ਦੂਜੀ ਗੱਲ ਜਿੱਦਾਂ ਘੁੰਮ ਘੁਮਾ ਕੇ ਜੇ ਇਤਿਹਾਸ ਕੋਈ ਪੁਰਾਤਨ ਭਾਵੇਂ ਸਤਯੁਗ ਦਾ ਵੀ ਚੱਲਦਾ ਹੋਵੇ ਭਾਵੇਂ ਤ੍ਰੇਤੇ ਦਾ ਭਾਵੇਂ ਦੁਆਪਰ ਦਾ ਇਤਿਹਾਸ ਚੱਲਦਾ ਹੋਵੇ ਗੱਲ ਆਪਾਂ ਘੁੰਮ ਘੁਮਾ ਕੇ ਅੰਮ੍ਰਿਤ ਦੀ ਕਿਉਂਕਿ ਇਹਦੇ ਤੋਂ ਬਿਨਾਂ ਹੋਰ ਸਾਡੇ ਪੱਲੇ ਹੈ ਹੀ ਕੱਖ ਅੰਮ੍ਰਿਤ ਪੀਵੈ ਅਮਰ ਸੋਹ ਮਹਾਰਾਜ ਕਹਿੰਦੇ ਨੇ ਅਮਰ ਹੋਏਗਾ ਹੀ ਉਹ ਜਿਹੜਾ ਅੰਮ੍ਰਿਤ ਪੀਵੇ ਕਿਉਂਕਿ ਗੁਰਸਿੱਖ ਨੂੰ ਮਾਫੀ ਹੀ ਹੈ ਨਹੀਂ ਸਤਿਗੁਰਾਂ ਨੇ ਪੀਰ ਬੁੱਧੂ ਸ਼ਾਹ ਨੂੰ ਨਹੀਂ ਆਖਿਆ ਮੈਨੂੰ ਕਈ ਲੋਕ ਮਿਲਦੇ ਨੇ ਜਿਹੜੇ ਗੱਲ ਕਹਿੰਦੇ ਆ ਕਿ ਬਾਬਾ ਜੀ ਸਾਨੂੰ ਅੰਮ੍ਰਿਤ ਛਕਣ ਦੀ ਲੋੜ ਹੀ ਨਹੀਂ ਸਾਡੇ ਮਨ ਸਾਫ ਸਾਨੂੰ ਅੰਮ੍ਰਿਤ ਛਕਣ ਦੀ ਲੋੜ ਪਰ ਅੰਮ੍ਰਿਤ ਛਕਣਾ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਅੰਮ੍ਰਿਤ ਛਕਿਆ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਉਹਨਾਂ ਤੋਂ ਵੱਧ ਕਿਸ ਦਾ ਮਨ ਸਾਫ਼ ਹੋ ਹੀ ਨਹੀਂ ਸਕਦਾ ਖੁਸ
ਸਤਨਾਮ
ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਮ੍ਰਿਤ ਛਕਣ ਦੀ ਲੋੜ ਹੈ ਸਾਨੂੰ ਲੋੜ ਕਿਉਂ ਨਹੀਂ ਜੇ ਮਹਾਰਾਜ ਨੂੰ ਅੰਮ੍ਰਿਤ ਛਕਣਾ ਜ਼ਰੂਰੀ ਆ ਤੇ ਸਾਡੇ ਵਾਸਤੇ ਅੰਮ੍ਰਿਤ ਛਕਣਾ ਕਿਉਂ ਨਹੀਂ ਜ਼ਰੂਰੀ ਸਤ ਸੰਗਤ ਜੀ ਅੰਮ੍ਰਿਤ ਛਕਣਾ ਹਰ ਗੁਰਸਿੱਖ ਦਾ ਪਰਮ ਧਰਮ ਹੈ ਕਿਧਰੇ ਪੀਰ ਬੁੱਧੂ ਸ਼ਾਹ ਵਰਗਿਆਂ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਨੇ ਉਹਨਾਂ ਨੂੰ ਅੰਮ੍ਰਿਤ ਛਕਣ ਵਾਸਤੇ ਨਹੀਂ ਪ੍ਰੇਰਿਆ ਕਿਸੇ ਨੂੰ ਉਹਨੂੰ ਆਖਿਆ ਪੈਂਦੇ ਖਾਂ ਜਦੋਂ ਸਰੀਰ ਛੱਡਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਜਦੋਂ ਧਰਤੀ ਤੇ ਡਿੱਗਿਆ ਤੇ ਉਸ ਸਮੇਂ ਪੈਂਦੇ ਖਾਂ ਦੀ ਜਾਨ ਨਿਕਲ ਰਹੀ ਆ ਤੇ ਛੇਵੇਂ ਪਾਤਸ਼ਾਹ ਕਹਿੰਦੇ ਨੇ ਪੈਂਦੇ ਖਾਂ ਕਲਮਾ ਪੜ੍ਹ ਲੈ ਕਿਉਂਕਿ ਉਹ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਸੀ ਪੈਂਦੇ ਖਾਂ ਕਲਮਾ ਪੜ੍ਹ ਲੈ ਉਹਨੂੰ ਨੀ ਮਹਾਰਾਜ ਨੇ ਕਿਹਾ ਤੂੰ ਸਿੱਖ ਬਣ ਬਾਣੀ ਪੜ੍ਹ ਉਹਨੇ ਪਤਾ ਕੀ ਕਿਹਾ ਗਿਆ ਤੇ ਕਹਿੰਦਾ ਸਾਰੀ ਜ਼ਿੰਦਗੀ ਤੁਹਾਡੇ ਚਰਨਾਂ 'ਚ ਲਾ ਦਿੱਤੀ ਹੁਣ ਤੁਹਾਡੀ ਢਾਲ ਹੀ ਮੇਰੀਆਂ ਕਲਮਾਂ ਨੇ ਆਖੋ ਸਤਨਾਮ
ਵਾਹਿਗੁਰੂ
ਹੁਣ ਉਹਨੂੰ ਮਹਾਰਾਜ ਨੇ ਨਹੀਂ ਕਿਹਾ ਵੀ ਤੂੰ ਅੰਮ੍ਰਿਤ ਛਕ ਲੈ ਦੂਜੇ ਪਾਸੇ ਆ ਜਾਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੀਰ ਬੁੱਧੂ ਸ਼ਾਹ ਨੂੰ ਕਹਿੰਦੇ ਨੇ ਅੰਮ੍ਰਿਤ ਛਕਣ ਦੀ ਕੋਈ ਲੋੜ ਨਹੀਂ ਤੂੰ ਆਪਣੇ ਧਰਮ 'ਚ ਪੱਕਾ ਰਹਿ ਬੇਨਤੀ ਮੈਂ ਰਾਤ ਵੀ ਕੀਤੀ ਸੀ ਨਾ ਕਿ ਗੁਰਦੁਆਰਾ ਤੇ ਅੱਗੋਂ ਆਵਾਜ਼ ਦਿੰਦਾ ਵੀ ਤੂੰ ਮਸੀਤ 'ਚ ਜਾ ਭਾਈ ਜੇ ਹਿੰਦੂ ਹੈ ਤੂੰ ਆਪਣੇ ਧਰਮ 'ਚ ਪੱਕਾ ਹੋ ਜਾ ਗੁਰੂ ਘਰ 'ਤੇ ਹੀ ਸਿਖਾਇਆ ਜਾਂਦਾ ਪਰ ਜੇ ਸਿੱਖ ਹੈ ਫਿਰ ਤੈਨੂੰ ਕੋਈ ਮਾਫ਼ੀ ਨਹੀਂ ਹੁਣ ਪੀਰ ਬੁੱਧੂ ਸ਼ਾਹ ਨੂੰ ਅੰਮ੍ਰਿਤ ਛਕਣ ਵਾਸਤੇ ਮਹਾਰਾਜ ਨੇ ਕਿਹਾ ਹੀ ਨਹੀਂ ਤੇ ਡੱਲਾ ਬਹਾਨੇ ਬਣਾਉਂਦਾ ਮਹਾਰਾਜ ਕਹਿੰਦੇ ਡੱਲਿਆ ਅੰਮ੍ਰਿਤ ਛਕ ਲੈ ਕਹਿੰਦਾ ਮਹਾਰਾਜ ਅੰਮ੍ਰਿਤ ਛਕਣ ਦੀ ਲੋੜ ਨਹੀਂ ਬਸ ਦਰਗਾਹ 'ਚ ਪੀੜੀ ਜਿਹੀ ਥਾਂ ਦੇ ਦਿਓ ਮਹਾਰਾਜ ਕਹਿੰਦੇ ਕੋਈ ਨਹੀਂ ਮਿਲਣੀ ਅੰਮ੍ਰਿਤ ਛਕੇਗਾ ਮੰਜਾ ਡਹਾ ਦੇਵਾਂਗੇ ਤੇਰਾ, ਪਰ ਜੇ ਤੂੰ ਅੰਮ੍ਰਿਤ ਨਹੀਂ ਛਕਣਾ ਫਿਰ ਤੈਨੂੰ ਦਰਗਾਹ 'ਚ ਕੋਈ ਥਾਂ ਨਹੀਂ ਮਿਲਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਡੱਲੇ ਨੂੰ ਕੋਈ ਮਾਫੀ ਨਹੀਂ, ਡੱਲੇ ਨੂੰ ਕੋਈ ਮਾਫੀ ਨਹੀਂ, ਦਿਆਲ ਦਾਸ ਨੂੰ ਕੋਈ ਮਾਫੀ ਨਹੀਂ, ਦਿਆਲ ਦਾਸ ਨੂੰ ਕੋਈ ਮਾਫੀ ਨਹੀਂ। ਸਤ ਸੰਗਤ ਜੀ, ਇੱਥੇ ਦਿਆਲ ਦਾਸ ਵਰਗਿਆਂ ਨੂੰ ਮਾਫੀ ਨਹੀਂ, ਗੁਰੂ ਨਾਨਕ ਦੀ ਕੁਲ ਦੇ ਵਿੱਚੋਂ ਬਾਬਾ ਕਲਾਧਾਰੀ ਜੀ ਆ ਕੇ ਬਾਬਾ ਧੰਨ ਗੁਰੂ ਗੋਬਿੰਦ ਸਿੰਘ ਨੂੰ ਬੇਨਤੀ ਕਰਦੇ ਨੇ, ਕਹਿੰਦੇ ਮਹਾਰਾਜ ਗੁਰੂ ਨਾਨਕ ਦੀ ਕੁਲ ਵਿੱਚੋਂ ਆ ਸੀ, ਸਾਡੀ ਵੰਸ਼ ਅੱਗੇ ਨਹੀਂ ਵੱਧਦੀ। ਗੁਰੂ ਗੋਬਿੰਦ ਸਿੰਘ ਕਹਿੰਦੇ ਅੰਮ੍ਰਿਤ ਛਕੋ, ਕਹਿੰਦੇ ਅਸੀਂ ਗੁਰੂ ਨਾਨਕ ਦੀ ਕੁਲ ਵਿੱਚੋਂ, ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਆ। ਗੁਰੂ ਗੋਬਿੰਦ ਸਿੰਘ ਕਹਿੰਦੇ ਪਿਆਰਿਓ, ਜੇ ਅੰਮ੍ਰਿਤ ਨਹੀਂ ਛਕਦੇ ਤੇ ਗੁਰੂ ਨਾਨਕ ਦੀ ਕੁਲ ਵੀ ਅੱਗੇ ਨਹੀਂ ਵਧਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੇਰੇ ਕਹਿਣ ਦਾ ਭਾਵ ਇਹ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦਾ ਹੀ ਸਰੂਪ ਨੇ, ਉਹ ਖੁਦ ਦਸਵੇਂ ਰੂਪ ਚ ਗੁਰੂ ਨਾਨਕ ਪਾਤਸ਼ਾਹ। ਕਹਿੰਦੇ ਭਾਈ ਉਦੋਂ ਸਮਾਂ ਹੋਰ ਸੀ ਤੇ ਅੱਜ ਸਮਾਂ ਹੋਰ ਹੈ, ਉਦੋਂ ਚਰਨਾ ਅੰਮ੍ਰਿਤ ਦੀ ਮਰਿਆਦਾ ਸੀ ਤੇ ਅੱਜ ਮਰਿਆਦਾ ਖੰਡੇ ਬਾਟੇ ਦੇ ਅੰਮ੍ਰਿਤ ਦੀ ਆ। ਸਮੇਂ ਸਮੇਂ ਸਿਰ ਜਿਵੇਂ ਰਾਤ ਸੁਣਿਆ ਹੀ ਹੈ, ਜਿੱਦਾਂ ਜਿੱਦਾਂ ਧਰਮ ਦੇ ਪੈਰੋਕਾਰ ਆਏ ਉਹਨਾਂ ਨੇ ਵੱਖੋ ਵੱਖਰੇ ਤਰੀਕੇ ਅਪਣਾਏ, ਢੰਗ ਸਭ ਦੇ ਵੱਖੋ ਵੱਖਰੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਆ, ਅਸੀਂ ਸਾਧ ਸੰਗਤ ਭਾਵੇਂ ਜਿੰਨੇ ਮਰਜ਼ੀ ਬਹਾਨੇ ਬਣਾਈ ਜਾਈਏ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਜਿੰਨਾ ਚਿਰ ਤੂੰ ਅੰਮ੍ਰਿਤ ਨਹੀਂ ਛਕਦਾ, ਜਿੰਨਾ ਚਿਰ ਤੂੰ ਸਿੰਘ ਨਹੀਂ ਸੱਜਦਾ, ਜਿੰਨਾ ਚਿਰ ਤੂੰ ਰਹਿਤ ਮਰਿਆਦਾ ਵਿੱਚ ਪਰਪੱਕ ਨਹੀਂ ਹੁੰਦਾ, ਉਹਨਾਂ ਚਿਰ ਤੇਰਾ ਪਾਰ ਉਤਾਰਾ ਨਹੀਂ ਹੋਣਾ। ਅੰਮ੍ਰਿਤ ਦੀ ਗੱਲ, ਸੋ ਮੈਂ ਇੱਕ ਬੇਨਤੀ ਜੋ ਧੰਨ ਦਸ਼ਮੇਸ਼ ਪਿਤਾ ਨੇ ਇਹ ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ ਹੈ, ਬਾਹਰਲੇ ਦੇਸ਼ਾਂ ਵਿੱਚ ਵੀ ਮੈਂ ਇਹੀ ਬੇਨਤੀ ਕਰਦਾ ਰਿਹਾ। ਮੈਂ ਕਿਹਾ ਪਿਆਰਿਓ, ਤੁਹਾਡੇ ਜੇ ਬੈੱਡਾਂ ਤੇ ਬਹਿ ਜਾਓ ਨਾ ਤੇ ਵਿੱਚ ਹੀ ਤਾਂ ਆ ਜਾਂਦੇ ਆ। ਮੈਂ ਕਿਹਾ ਇਹ ਨਾ ਕਿਹਾ ਕਰੋ ਵੀ ਸਾਨੂੰ ਆ ਬੜੇ ਸੁੱਖ ਮਿਲੇ ਹੋਏ ਆ, ਜਾਂ ਬੜੇ ਸੋਹਣੇ ਸਾਡੇ ਮਕਾਨ ਆ, ਜਾਂ ਬੜੀਆਂ ਸੋਹਣੀਆਂ ਸਾਡੀਆਂ ਗੱਡੀਆਂ ਨੇ, ਆ ਬੜੇ ਵਧੀਆ ਸਾਡੇ ਬੈੱਡ ਲੱਗੇ ਹੋਏ ਨੇ ਤੇ ਗੱਦੇ ਲੱਗੇ ਹੋਏ ਨੇ, ਆ ਗੱਦੇ ਤੁਹਾਨੂੰ ਨਸੀਬ ਹੀ ਤਾਂ ਹੋਏ ਨੇ, ਮਹਾਰਾਜ ਖੁਦ ਕੰਡਿਆਂ ਦੀਆਂ ਸੇਜਾਂ ਤੇ ਪਏ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਸਭ ਮਹਾਰਾਜ ਦੀ ਬਦੌਲਤ ਹੈ, ਵੇਖੀ ਕਿਤੇ ਮਹਾਰਾਜ ਦੇ ਕੀਤੇ ਪਰ ਉਪਕਾਰਾਂ ਨੂੰ ਭੁੱਲ ਨਾ ਜਾਏ। ਜੋ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ, ਪਰ ਉਪਕਾਰ ਕੀਤੇ, ਉਹ ਭੁੱਲ ਨਾ ਜਾਈ।
ਜੇ ਮੈਂ ਗਿਣਾ ਤੇ ਗਿਣੇ ਨਹੀਂ ਜਾਂਦੇ ਪਰ ਉਪਕਾਰ ਗੁਰਾਂ ਦੇ, ਜਾਂਦੇ ਪਰ
ਆਪਣੇ ਜੀਵਨ ਵੱਲ ਵੇਖੀਦਾ, ਜਦੋਂ ਵੇਖੀਦਾ ਕਿ ਅੱਜ ਜਪਜੀ ਸਾਹਿਬ ਦਾ ਪਾਠ ਕਰਨ ਦਾ ਵੀ ਸਮਾਂ ਨਹੀਂ, ਅੱਜ ਇੱਕ ਸੁਖਮਣੀ ਸਾਹਿਬ ਦਾ ਪਾਠ ਕਰਨ ਦਾ ਸਮਾਂ ਨਹੀਂ, ਨਿਤਨੇਮ ਕਰਨ ਦੀ ਵੇਲ ਨਹੀਂ, ਸਤ ਸੰਗਤ ਵਿੱਚ ਜਾਣ ਦਾ ਸਮਾਂ ਨਹੀਂ, ਜਦੋਂ ਦੂਜੇ ਪਾਸੇ ਵੇਖੀਦਾ ਧੰਨ ਦਸ਼ਮੇਸ਼ ਪਿਤਾ ਜਿਹੜੇ ਸਾਡੇ ਵਾਹ ਤੇ ਕੰਡਿਆਂ ਦੀ ਸੇਜਾ ਤੇ ਪੈ ਗਏ, ਸਾਡੇ ਵਾਹ ਤੇ ਇੰਨੇ ਪਰ ਪੁਕਾਰ, ਚਮਕੌਰ ਦੀ ਗੜੀ ਵਿੱਚ ਜਰਾ ਕੁ ਸੁਰਤੀ ਲੈ ਕੇ ਚੱਲੋ, ਜਰਾ ਕੁ ਆਪਣੀਆਂ ਸੁਰਤੀਆਂ ਦੇ ਨਾਲ ਚਮਕੌਰ ਸਾਹਿਬ ਦੀ ਧਰਤੀ ਤੇ ਨਮਸਕਾਰ ਕਰੀਏ। ਉਹ ਚਮਕੌਰ ਸਾਹਿਬ ਦੀ ਧਰਤੀ ਜਿੱਥੇ ਅੱਜ ਵੀ ਧੰਨ ਦਸ਼ਮੇਸ਼ ਪਿਤਾ ਦੇ ਲਾਲਾਂ ਦੀ ਚਮਕ ਪੈ ਰਹੀ ਹੈ। ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਰਸਾ ਦੇ ਕੰਢੇ ਧੁੱਪਿਆ ਵਿਛੋੜਾ, ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਇੱਕ ਪਾਸੇ, ਗੁਰੂ ਕੇ ਮਹਿਲ ਭਾਈ ਮਨੀ ਸਿੰਘ ਹੋਣਾ ਨਾਲ ਦਿੱਲੀ ਵੱਲ ਚਲੇ ਗਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 40 ਸਿੰਘ ਤੇ ਵੱਡੇ ਸਾਹਿਬਜ਼ਾਦੇ ਨਾਲ ਨੇ, ਮਹਾਰਾਜ ਚਮਕੌਰ ਦੀ ਗੜੀ ਵੱਲ ਨੂੰ ਆ ਰਹੇ ਨੇ। ਦਇਆ ਸਿੰਘ ਨੇ ਨਿਗਾਹ ਮਾਰੀ, ਕਹਿੰਦਾ ਮਹਾਰਾਜ 40 ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ 42 ਤੇ 43ਵੇਂ ਮਹਾਰਾਜ ਖੁਦ ਆਪ। ਮਹਾਰਾਜ ਜੀ, ਇਹ 40 ਰਹਿ ਗਏ, ਛੋਟੇ ਸਾਹਿਬਜ਼ਾਦੇ ਨਹੀਂ ਆਏ, ਜੇ ਹੁਕਮ ਕਰੋ ਤੇ ਮੈਂ ਲੈ ਆਵਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ, ਕਹਿੰਦੇ ਦਇਆ ਸਿੰਘਾ, ਜਿਹੜੇ ਦਰਸ਼ਨ ਕਰਨੇ ਸੀ ਕਰ ਲਏ, ਅੱਜ ਤੋਂ ਮੁੜ ਕੇ ਤੈਨੂੰ ਛੋਟੇ ਲਾਲਾਂ ਦੇ ਦਰਸ਼ਨ ਨਹੀਂ ਹੋਣੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਨੂੰ ਪਤਾ ਸੀ। ਫਿਰ ਗੜੀ ਚਮਕੌਰ ਦੀ ਵਿੱਚ ਪਹੁੰਚੇ, ਸਿੰਘ ਸਾਰੇ ਥੱਕੇ ਹੋਏ ਨੇ, ਭਾਈ ਸਿੰਘੋ ਲਓ ਨਾਕਾਬੰਦੀ ਕਰ ਲਓ, ਸਾਰੇ ਆਲੇ ਦੁਆਲੇ ਮੋਰਚੇ ਬੰਨ ਲਓ ਸਾਰੇ ਭਾਈ, ਹੁਣ ਮਹਾਰਾਜ ਥੱਕੇ ਹੋਏ ਨੇ ਸਾਰੇ। ਸਿੰਘ ਕਹਿੰਦੇ ਸੱਚੇ ਪਾਤਸ਼ਾਹ, ਕਈ ਘੰਟੇ ਹੋ ਗਏ ਆਪ ਜੀ ਨੇ ਜਲ ਪਾਣੀ ਨਹੀਂ ਛਕਿਆ, ਆਪ ਜੀ ਨੇ ਜਲ ਪਾਣੀ ਨਹੀਂ ਛਕਿਆ, ਪ੍ਰਸ਼ਾਦਾ ਨਹੀਂ ਛਕਿਆ, ਆਰਾਮ ਨਹੀਂ ਕੀਤਾ। ਮਹਾਰਾਜ ਜੀ ਤੁਸੀਂ ਆਰਾਮ ਕਰੋ ਤੇ ਅਸੀਂ ਪਹਿਰਾ ਦਿੰਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਸਿੰਘੋ, ਲੈ ਤੁਸੀਂ ਆਰਾਮ ਕਰੋ, ਅੱਜ ਦਾ ਪਹਿਰਾ ਮੈਨੂੰ ਲਾ ਲੈਣ ਦਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਖਿਮਾ ਕਰਨਾ, ਮੈਂ ਕਿਸੇ ਧਰਮ ਦੀ ਕਿਸੇ ਦੀ ਆਲੋਚਨਾ ਨਹੀਂ ਕਰਦਾ, ਪਰ ਜੋ ਸੱਚ ਹੈ ਉਹ ਸਤਿਗੁਰਾਂ ਨੇ ਵੀ ਆਖਿਆ, ਪਖੰਡ ਨੂੰ ਸਤਿਗੁਰਾਂ ਨੇ ਵੀ ਪਖੰਡ ਆਖਿਆ, ਸੱਚ ਨੂੰ ਮਾਰਨ ਨੇ ਵੀ ਸੱਚ ਆਖਿਆ। ਹੁਣ ਫੁੱਲ ਨੂੰ ਕੰਡੇ ਕਹਿ ਦੇਣਾ ਮਾੜੀ ਗੱਲ ਹੈ, ਫੁੱਲ ਗੁਲਾਬ ਨੂੰ ਇੱਕ ਕੰਡੇ ਕਹਿ ਦੇਣਾ ਮਾੜੀ ਗੱਲ ਹੈ, ਕਿ ਕੰਡੇ ਨੂੰ ਕੰਡਾ ਕਹਿ ਦੇਣਾ ਕੋਈ ਮਾੜੀ ਗੱਲ ਨਹੀਂ। ਹੁਣ ਸਾਧ ਸੰਗਤ ਜੀ, ਸੱਚ ਨੂੰ ਝੂਠ ਕਹਿ ਦੇਣਾ ਮਾੜੀ ਗੱਲ ਹੈ? ਕੋਈ ਹੈ ਗੱਲ ਹੈ ਨਹੀਂ, ਇੱਦਾਂ ਹੀ ਕਹਿ ਦੇਣਾ। ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਗੁਰਸਿੱਖਾਂ ਵਾਸਤੇ ਖੁਦ ਪਹਿਰਾ ਦੇ ਰਹੇ ਨੇ। ਗੁਰੂ ਤੇ ਅੱਜ ਵੀ ਬੜੇ ਆ, ਕੋਈ ਕਮੀ ਨਹੀਂ, ਗੁਰੂ ਅੱਜ ਵੀ ਬਹੁਤ ਬਣ ਗਏ, ਦਰ ਦਰ ਦੇ ਜਗ੍ਹਾ ਜਗ੍ਹਾ ਦੇ ਉੱਤੇ ਘਰ ਘਰ ਹੋਏ ਵਹੇਂਗੇ
ਰਾਮਾ
ਰਾਮਾ। ਕਵੀ ਅੱਜ ਵੀ ਗੁਰੂਆਂ ਦੀ ਕੋਈ ਨਹੀਂ, ਪਰ ਕੋਈ ਅੱਜ ਐਸਾ ਨਹੀਂ ਲੱਭਦਾ ਜਿਹੜਾ ਤੇਰੇ ਦੁੱਖਾਂ ਸੁੱਖਾਂ ਵਿੱਚ ਸ਼ਰੀਕ ਹੋਵੇ, ਜਿਹੜਾ ਦੁੱਖਾਂ ਸੁੱਖਾਂ ਵਿੱਚ ਤੇਰੇ ਘਰ ਆ ਜੇ। ਪੁੱਤ ਜੰਮੇ ਤੇ ਤਾਂ ਨਾ ਆਇਆ, ਦਾਦਾ ਚਲਿਆ ਗਿਆ, ਪੜਦਾਦਾ ਚਲਿਆ ਗਿਆ, ਕੋਈ ਬਜ਼ੁਰਗ ਦੀ ਮੌਤ ਹੋ ਗਈ, ਉਹ ਤਾਂ ਨਾ ਆਇਆ। ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਜਿਹੜੇ ਤੇਰੇ ਸੁੱਖ ਵਿੱਚ ਵੀ ਆਉਣਗੇ, ਤੇਰੇ ਦੁੱਖ ਵਿੱਚ ਵੀ ਆਉਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਤੇ ਨਹੀਂ ਛੱਡ ਕੇ ਗਏ ਸਾਨੂੰ, ਧੰਨ ਗੁਰੂ ਗ੍ਰੰਥ ਸਾਹਿਬ ਮਨ ਨੂੰ ਕੋਈ ਲਿਆਉਣ ਵਾਲਾ ਹੋਵੇ, ਭਾਵੇਂ ਰਾਜੇ ਦੇ ਮਹਿਲਾਂ ਚ ਲੈ ਜਾਓ ਤੇ ਭਾਵੇਂ ਕੱਖਾਂ ਦੀ ਛੱਪਰੀ ਚ ਰਹਿ ਜਾਓ, ਗੁਰੂ ਅੱਜ ਬੜੇ ਨੇ, ਵੱਡੇ ਵੱਡੇ ਕਾਰਖਾਨਿਆਂ ਦੇ ਆਲਿਆਂ ਦੇ ਤੇ ਚਲੇ ਜਾਣਗੇ, ਪਰ ਕੋਈ ਗਰੀਬ ਦੀ ਛੱਪਰੀ ਚ ਜਾਂਦਾ ਵੇਖਿਆ? ਵੀ ਜਿੱਥੇ ਬਹੁਤੀਆਂ ਭੀੜਾਂ ਹੁੰਦੀਆਂ ਨੇ, ਬੜੀ ਦੁਨੀਆ, ਬੜਾ ਇਕੱਠ ਹੋ ਰਿਹਾ, ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਜਰਾ ਆਪ ਵਿਚਾਰ ਕਰ ਲਓ ਪਿਆਰਿਓ, ਕਦੇ ਵੇਖਿਆ ਕੋਈ? ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ ਧੰਨ ਮਹਾਰਾਜ, ਜਿਨ੍ਹਾਂ ਨੂੰ ਇੱਕ ਦਿਨ ਵਿੱਚ ਕਰੋੜਾਂ ਸੀਸ ਝੁਕਦੇ ਨੇ, ਕਰੋੜਾਂ ਸੀਸ। ਇਹ ਕੋਈ ਮਾੜੀ ਮੋਟੀ ਗੱਲ ਤੇ ਨਹੀਂ ਹੈ, ਅਸੀਂ ਲੋਕ ਮਾੜੀ ਮੋਟੀ ਗੱਲ ਸਮਝਦੇ ਹਾਂ। ਜਰਾ ਕੁ ਮੇਰੀ ਗੱਲ ਵੱਲ ਧਿਆਨ ਦਿਓ, ਜਿੱਦਾਂ ਕੋਈ MLA ਆਉਂਦਾ, ਤੇ ਸਾਨੂੰ ਕਿੰਨਾ ਹੁੰਦਾ ਲਓ ਜੀ ਐਮਐਲਏ ਆ ਸਾਡੇ ਇਲਾਕੇ ਦਾ, ਇਹ ਸਾਡਾ ਇਲਾਕੇ ਦਾ ਐਮਐਲਏ ਆ ਸਾਡੇ ਘਰ ਆਇਆ, ਇਹਦੇ ਗਲ 'ਚ ਅਸੀਂ ਹਾਰ ਪਾਉਣਾ, ਇਹਨੂੰ ਅਸੀਂ ਵਧੀਆ ਕੁਰਸੀ ਤੇ ਬਿਠਾਉਣਾ, ਇਹਨੂੰ ਅਸੀਂ ਦੁੱਧ ਛਕਾਉਣਾ। ਚਲੋ ਜੀ ਜੇ ਹੁਣ ਆਪਾਂ ਵੀ ਘਰ ਕਿਸੇ ਦੇ ਚਲੇ ਜਾਈਏ ਤੇ ਤਾਂ ਵੀ ਵੇਖੀਦਾ ਵੀ ਕਈ ਵਾਰੀ ਚਾਅ ਚੜ੍ਹਦਾ, ਕਈਆਂ ਨੂੰ ਕੋਈ ਫੁੱਲ ਲੈ ਕੇ ਖੜਾ, ਕੋਈ ਕਹਿੰਦਾ ਉੱਤੇ ਫੁੱਲ ਪਾਉਣੇ ਨੇ, ਕੋਈ ਵਧੀਆ ਚਾਦਰ ਵਿਛਾਉਂਦਾ ਵੀ ਅਨ ਅਲੱਗ ਚਾਦਰ ਤੇ ਬਾਬਿਆਂ ਨੂੰ ਵਾਹੀਏ, ਕੋਈ ਕਹਿੰਦਾ ਦੁੱਧ ਛਕਾਈਏ, ਕੋਈ ਕਹਿੰਦਾ 500 ਰੁਪਇਆ ਦਿਓ, ਕੋਈ ਕਹਿੰਦਾ 5000 ਦਿਓ, ਕੋਈ ਕਹਿੰਦਾ ਕੰਬਲੀ ਦਿਓ, ਕੋਈ ਕਹਿੰਦਾ ਕੰਬਲ ਦਿਓ। ਚਲੋ ਜੀ ਕੁਛ ਨਾ ਕੁਛ ਕਰੀਦਾ, ਬਾਬੇ ਆਏ ਨੇ ਵੇਖੋ ਜੀ ਇਹਨਾਂ ਦੇ ਮਗਰ ਕਿੰਨੇ ਲੋਕ ਨੇ, ਪਰ ਇਹ ਤੇ ਕੁਛ ਵੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੱਕ ਦਿਨ ਵਿੱਚ ਕਰੋੜਾਂ ਸਿਰ ਝੁਕਦੇ ਨੇ, ਕਰੋੜਾਂ। ਹਰਿਮੰਦਰ ਸਾਹਿਬ ਕਿੰਨੇ ਕੁ ਲੋਕ ਨੇ ਜਿਹੜੇ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਨੇ, ਗਿਣਤੀ ਨਹੀਂ ਕਰ ਸਕਦੇ। ਤਰਨ ਤਾਰਨ, ਮੁਕਤਸਰ ਸਾਹਿਬ, ਨਨਕਾਣਾ ਸਾਹਿਬ, ਪੰਜਾ ਸਾਹਿਬ, ਭਾਵ ਕਿ ਕਿੰਨੇ ਕੁ ਗੁਰਦੁਆਰੇ ਨੇ ਗਿਣ ਲਾਂਗੇ। ਇੱਕ ਇੱਕ ਸ਼ਹਿਰ 'ਚ 10-10 ਗੁਰਦੁਆਰੇ, 20-20 ਗੁਰਦੁਆਰੇ, ਕਨੇਡਾ, ਅਮੈਰੀਕਾ, ਇੰਗਲੈਂਡ, ਬਾਹਰਲੇ ਦੇਸ਼ਾਂ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਗੁਰਦੁਆਰੇ ਨੇ। ਇੱਕ ਦਿਨ ਵਿੱਚ 100 ਨਹੀਂ, 1000 ਨਹੀਂ, ਲੱਖ ਨਹੀਂ, ਕਰੋੜਾਂ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਝੁਕਦੇ ਨੇ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਕਰੋੜਾਂ ਬੰਦਾ ਹਰ ਰੋਜ਼ ਮੱਥਾ ਟੇਕਦਾ, ਉਹ ਸਾਡੇ ਗਰੀਬਾਂ ਦੇ ਘਰ ਵਿੱਚ ਆ ਜਾਂਦੇ। ਕਿਤੇ ਛੋਟੀ ਜਿਹੀ ਗੱਲ, ਕਿਤੇ ਛੋਟੀ ਜਿਹੀ ਗੱਲ ਵੀ ਇੱਕ ਸਾਡੇ ਘਰ ਇੱਕੋ ਪਲੰਘਾ ਪਿਆ, ਅਸੀਂ ਕੀ ਕਰਨਾ ਹੈ? ਇੱਥੇ ਇੱਕ ਬੇਨਤੀ ਹੋਰ ਵੀ ਛੋਟੀ ਜਿਹੀ ਕਰ ਜਾ, ਅਸੀਂ ਕੀ ਕਰਨਾ? ਉਹ ਗ੍ਰੰਥੀ ਸਿੰਘ ਨੂੰ ਸੱਦ ਲਵਾਓ, ਬਾਬਾ ਜੀ ਜਰਾ ਵੇਖਿਆ ਜੇ ਅਸੀਂ ਮਰ ਦੇ ਸਰੂਪ ਲਿਆਉਣੇ ਨੇ, ਦੱਸੋ ਫਿਰ ਕੋਈ ਵੀ ਕਿੱਦਾਂ ਕਰੀਏ। ਉਹ ਪਤਾ ਕੀ ਗ੍ਰੰਥੀ ਸਿੰਘ ਆਊਗਾ, ਆਹ ਜਿਹੜਾ ਪਲੰਘਾ ਪਿਆ ਨਾ ਭਾਈ, ਇਹਦੇ ਉੱਤੇ ਐਂ ਕਰੋ, ਇਹਦੇ 'ਤੇ ਗਿੱਲੀ ਲੀਰ ਮਾਰ ਲਓ, ਇਹਦੇ 'ਤੇ ਆਪਾਂ ਪ੍ਰਕਾਸ਼ ਕਰ ਦਿਆਂਗੇ, ਉਹਦੇ 'ਤੇ ਬਾਹਰ ਦਾ ਪ੍ਰਕਾਸ਼ ਹੋ ਜਾਂਦਾ। ਕਦੇ ਵੇਖਿਆ ਜਿਹੜੀ ਐਮਐਲਏ ਦਾ ਦਫ਼ਤਰ ਹੁੰਦਾ ਨਾ, ਉਹਦੀ ਕੁਰਸੀ 'ਤੇ ਦੂਜਾ ਨਹੀਂ ਬਹਿ ਸਕਦਾ। ਕਦੇ ਡੀਸੀ ਦੀ ਕੁਰਸੀ 'ਤੇ ਤੁਸੀਂ ਵੇਖਿਆ ਵੀ ਛੋਟਾ ਆਫਿਸਰ ਬੈਠਾ ਹੋਵੇ? ਐਸਐਸਪੀ ਦੇ ਦਫ਼ਤਰ ਗਏ ਹੋਵੋਗੇ ਕਦੇ? ਐਸਐਸਪੀ ਦੀ ਕੁਰਸੀ 'ਤੇ ਕੌਣ ਬੈਠੂ? ਜਿਹੜਾ ਐਸਐਸਪੀ ਹੋਊਗਾ। ਡੀਸੀ ਦੀ ਕੁਰਸੀ 'ਤੇ ਕੌਣ ਬੈਠੂ? ਜਿਹੜਾ ਡੀਸੀ ਹੋਊਗਾ। ਇੰਸਪੈਕਟਰ ਦੀ ਕੁਰਸੀ 'ਤੇ ਕੌਣ ਬੈਠੂ? ਜਿਹੜਾ ਇੰਸਪੈਕਟਰ ਹੋਊਗਾ, ਜਾਂ ਫਿਰ ਉਹਦੇ ਨਾਲੋਂ ਵੱਡਾ ਕੋਈ ਆ ਜੇ ਉਹਨੂੰ ਸਤਿਕਾਰ ਵਜੋਂ ਬਾ ਦੀਦਾ। ਇੱਥੇ ਉਸੇ ਬੈੱਡ 'ਤੇ ਬਹਿ ਕੇ ਸ਼ਰਾਬਾਂ ਪੀਣੀਆਂ, ਬਸ ਮਾਰੀ ਮਾਰੀ ਜੀ ਗਿੱਲੀ ਜੀ ਲੀਰ 'ਤੇ ਕਹਿੰਦੇ ਕਰ ਦਿਓ ਪ੍ਰਕਾਸ਼, ਅੱਗੋ
ਸਤਨਾਮ।
ਆਮ ਕਰਕੇ ਆਪਾਂ ਵੇਖਦੇ ਨੀ ਵੀ ਸੰਤਾਂ ਦੇ ਆਸਣ ਵੀ ਵੱਖਰੇ। ਮੈਂ ਵੇਖਿਆ ਕੀਰ ਕਹਿਣਗੇ ਇਹਦੇ 'ਤੇ ਨਹੀਂ ਬਹਿਣਾ ਜੀ, ਇਹ ਤੇ ਬਾਬਿਆਂ ਦਾ ਆਸਣ, ਇਹ ਤੇ ਬਾਬਿਆਂ ਦੀ ਗੱਡੀ ਤੇ ਬਾਬਿਆਂ ਦੀ ਸੀਟ, ਇਹਦੇ 'ਤੇ ਦੂਜਾ ਨਹੀਂ ਬਹਿ ਸਕਦਾ।